ಶ್ಲೋಕ ಪುಸ್ತಕ ಕರ ಅನೇಕ ಜನ ಅಂತ ನಾ ಪಾರಾವಾರ ನಾನಕ ರಚನಾ ಪ್ರಭರಚಿ ಬಹುವಿಧ ಅನಕ ಪ್ರಕಾರ
ਸਾਰੇ ਕਾਰ ਪਿਆਰ ਨਾਲ ਰੱਖੋ ਸਤਨਾਮ
ਸ੍ਰੀ ਵਾਹਿਗੁਰੂ
ਇੱਕ ਵਾਰ ਫਿਰ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸ੍ਰੀ ਵਾਹਿਗੁਰੂ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਦਸਵੀਂ ਅਸ਼ਟਪਦੀ ਦੀ ਵਿਚਾਰ ਅੱਜ ਆਪਾਂ ਕਰਨ ਲੱਗੇ ਹਾਂ। ਆਪ ਜੀ ਨੇ ਸਲੋਕ ਸਰਵਣ ਕੀਤਾ ਹੈ। ਸਲੋਕ ਵਿੱਚ ਗੁਰੂ ਪਾਤਸ਼ਾਹ ਕਹਿ ਰਹੇ ਨੇ ਉਸਤਤ ਕਰਹਿ ਅਨੇਕ ਜਨ ਅੰਤ ਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ। ਤਮਾਮ ਜੀਵ ਉਸਦੀ ਉਸਤਤੀ ਕਰਦੇ ਨੇ। ਮਨੁੱਖ ਲਈ ਵੀ ਐਸਾ ਹੁਕਮ ਹੈ ਕਿ ਉਸਤਤ ਮਨ ਮਹਿ ਕਰ ਨਿਰੰਕਾਰ ਕੀ ਉਸਤਤੀ ਹੀ ਕਾਫੀ ਹੈ। ਜੇ ਮੰਨ ਲਿਆ ਜਾਏ ਕਿ ਉਸਤਤ ਹੀ ਕਾਫੀ ਹੈ ਤਾਂ ਉਸਤਤੀ ਤਦੰਕਾ ਦਾ ਤੋਤਾ ਵੀ ਖੜਦਾ ਹੈ। ਉਸਤਤੀ ਹੀ ਕਾਫੀ ਨਹੀਂ, ਉਸਤਤੀ ਦੇ ਨਾਲ ਨਾਲ ਬਚਨ ਕਹਿ ਨੇ ਕਰ ਮਨ ਮੇਰੇ ਸਤ ਵਿਵਹਾਰ। ਤੇਰਾ ਵਿਵਹਾਰ ਵੀ ਸਤ ਦਾ ਹੋਣਾ ਚਾਹੀਦਾ ਹੈ। ਤੂੰ ਦੁਨੀਆ ਨਾਲ ਵਰਤ ਵਰਤਾਰਾ ਕਰੇ ਤੇ ਉਸ ਵਿੱਚ ਸੱਚ ਹੋਵੇ, ਫਿਰ ਨਿਰਮਲ ਰਸਨਾ ਅੰਮ੍ਰਿਤ ਪੀਓ। ਆਪਣੀ ਇਸ ਜ਼ਬਾਨ ਨਾਲ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕਰ, ਸਦਾ ਸੁਹੇਲਾ ਕਰ ਲਿਹੋ ਜੀਓ, ਸਦੀਵ ਕਾਲ ਲਈ ਆਪਣੇ ਇਸ ਜੀਵਾਤਮਾ ਨੂੰ ਸੁਖੀ ਕਰਨਾ। ਨੈਣੋ ਪੇਖ ਠਾਕਰ ਕਾ ਰੰਗ, ਅੱਖਾਂ ਨਾਲ ਉਸ ਈਸ਼ਵਰ ਦੇ ਕੌਤਕਾਂ ਨੂੰ ਤੱਕ, ਸਾਧੂ ਦੀ ਸੰਗਤ ਕਰ ਜਿਸ ਕਰਕੇ ਤੇਰੇ ਨਾਲੋਂ ਵਕਾਰਾਂ ਦਾ ਸੰਗ ਟੁੱਟ ਜਾਏ। ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ। ਆਪਣੇ ਇਹਨਾਂ ਕਦਮਾਂ ਨਾਲ ਚੱਲ ਕੇ ਸਤਸੰਗਤ ਵਿੱਚ ਜਾ, ਜਿੱਥੋਂ ਈਸ਼ਵਰ ਦੀ ਪ੍ਰਾਪਤੀ ਦਾ ਰਸਤਾ ਸ਼ੁਰੂ ਹੁੰਦਾ ਹੈ। ਚਰਨ ਚਲੋ ਮਾਰਗ ਗੋਬਿੰਦ, ਅਤੇ ਜਦੋਂ ਤੂੰ ਐਸੇ ਕਰਮ ਕਰੇਗਾ ਸੰਗਤ ਵਿੱਚ ਜਾ ਕੇ, ਥੋੜ੍ਹਾ ਸਮਾਂ ਵੀ ਈਸ਼ਵਰ ਦਾ ਨਾਮ ਜਪੇਗਾ ਤਾਂ ਮਿਟੇ ਪਾਪ, ਜਪੀਏ ਹਰ ਬਿੰਦ। ਬਿੰਦ ਦਾ ਅਰਥ ਹੈ ਥੋੜ੍ਹਾ ਸਮਾਂ। ਥੋੜ੍ਹਾ ਸਮਾਂ ਵੀ ਜਾ ਕੇ ਜੇ ਸੰਗਤ ਵਿੱਚ ਨਾਮ ਜਪੇਗਾ ਤਾਂ ਤੇਰੇ ਪਾਪ ਵਿਨਸ ਜਾਣਗੇ। ਕਰ ਹਰ ਕਰਮ ਸਰਵਨ ਹਰ ਕਥਾ, ਰੱਬ ਦੀ ਪ੍ਰਾਪਤੀ ਦੇ ਕਰਮ ਕਰ, ਅਤੇ ਕੰਨਾਂ ਨਾਲ ਈਸ਼ਵਰ ਦੀ ਕਥਾ ਸੁਣ, ਉਹਦਾ ਜਸ ਸੁਣ। ਜਦੋਂ ਤੂੰ ਐਸਾ ਕਰਮ ਕਰੇਗਾ ਰੱਬ ਦੀ ਦਰਗਾਹ ਵਿੱਚ ਤੇਰਾ ਮੁੱਖ ਉਜਲਾ ਹੋਏਗਾ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮਥਾ। ਫਿਰ ਤੇਰਾ ਮੁੱਖ ਦਰਗਾਹ ਵਿੱਚ ਉਜਲਾ ਹੋਏਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਸਤਤੀ ਜਿੱਥੇ ਕਰਨੀ ਹੈ ਉੱਥੇ ਉਸਤਤੀ ਦੇ ਨਾਲ ਨਾਲ ਈਸ਼ਵਰ ਪ੍ਰਾਪਤੀ ਦੇ ਕਰਮ ਹੋਰ ਵੀ ਕਰਨੇ ਨੇ। ਜਿਵੇਂ ਕੱਲ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਨਾਮ ਇੱਕ ਬੀਜ ਹੈ, ਬੀਜ ਦੇ ਨਾਲ ਜਿੰਨੇ ਕਰਮ ਜ਼ਰੂਰੀ ਨੇ, ਖੇਤੀ ਨੂੰ ਵਾਹੁਣਾ ਜ਼ਰੂਰੀ ਹੈ, ਉਹਨੂੰ ਪਾਣੀ ਲਾਉਣਾ ਜ਼ਰੂਰੀ ਹੈ, ਬੀਜ ਨੂੰ ਗੋਡੀਆਂ ਦੇਣੀਆਂ ਜ਼ਰੂਰੀ ਨੇ, ਬੀਜ ਦੀ ਸੰਭਾਲ ਕਰਨੀ ਜ਼ਰੂਰੀ ਹੈ, ਖੇਤੀ ਦੀ ਰਖਵਾਲੀ ਲਈ ਵਾੜ ਕਰਨੀ ਜ਼ਰੂਰੀ ਹੈ, ਖੇਤ ਮਿਆਲਾਂ ਉੱਚੀਆਂ ਘਰ ਉੱਚਾ ਨਿਰਣਾ ਐਸਾ ਕਰਨ ਦੀ ਵੀ ਲੋੜ ਹੈ। ਤਾਂ ਸਭ ਕੁਝ ਬੀਜ ਦੇ ਨਾਲ ਹੁੰਦਾ, ਜੇ ਬੀਜ ਨਹੀਂ ਤਾਂ ਕੋਈ ਕਰਮ ਹੋਰ ਨਹੀਂ। ਇਕੱਲਾ ਬੀਜ ਕੁਝ ਨਹੀਂ ਹੁੰਦਾ, ਇਕੱਲੀ ਉਸਤਤੀ ਕੋਈ ਵਿਅਕਤੀ ਕਵੇ ਮੈਂ ਕਰਦਾ ਹਾਂ, ਇਕੱਲੀ ਉਸਤਤੀ ਨਾਲ ਕੁਝ ਨਹੀਂ ਹੋਏਗਾ, ਬਾਕੀ ਦੇ ਕਰਮ ਉਸਤਤ ਦੇ ਨਾਲ ਨਾਲ ਉਹਨੂੰ ਆਪਣੇ ਜੀਵਨ ਵਿੱਚ ਧਾਰਨ ਕਰਨੇ ਪੈਣਗੇ। ਉਸਤਤ ਕਰਹਿ ਅਨੇਕ ਜਨ, ਤੁਸੀਂ ਇਸ ਸੰਸਾਰ ਤੇ ਤੱਕਦੇ ਹੋ ਕਿੰਨੇ ਲੋਕ ਐਸੇ ਨੇ ਜਿਹੜੇ ਪ੍ਰਭੂ ਦਾ ਜਸ ਕਰਦੇ ਨੇ, ਤੁਸੀਂ ਵੀ ਕਰਦੇ ਰਹੋ। ਅੰਮ੍ਰਿਤ ਵੇਲੇ ਜਾਗ ਕੇ ਕੋਈ ਨਿਤਨੇਮ ਦੀਆਂ ਪੰਜ ਬਾਣੀਆਂ ਪੜ੍ਹਦਾ, ਕੋਈ ਉਸ ਤੋਂ ਵਾਧੂ ਪੜ੍ਹ ਲੈਂਦਾ, ਕੋਈ ਅਭਿਆਸ ਕਰਦਾ ਹੈ। ਤਮਾਮ ਦੁਨੀਆਂ 'ਚ ਅਨੇਕਾਂ ਜੀਵ ਜਿਤਨੇ ਵਸਦੇ ਨੇ, ਐਸਾ ਨਹੀਂ ਕਿ ਸਿੱਖ ਧਰਮ ਵਿੱਚ ਹੀ ਐਸਾ ਹੈ, ਹਿੰਦੂ ਧਰਮ ਵਿੱਚ ਵੀ ਹੈ, ਇਸਲਾਮ ਧਰਮ ਵਿੱਚ ਵੀ ਹੈ, ਈਸਾਈ ਮਤ ਵਿੱਚ ਵੀ ਐਸਾ ਹੈ, ਜੈਨੀ, ਬੋਧੀ, ਪਾਰਸੀ, ਸਾਰਿਆਂ ਮਤਾਂ ਵਿੱਚ ਐਸਾ ਹੈ। ਲੋਕ ਉਸਦੀ ਉਸਤਤ ਕਰਦੇ ਨੇ, ਉਸ ਨਾਲ ਜੁੜਦੇ ਨੇ। ਬਾਣੀ 'ਚ ਐਸਾ ਜਿਕਰਾਇਆ, ਗਾਵਾ ਕੋ ਤਾਣ ਹੋਵੇ ਕਿ ਸੈਤਾਨ, ਗਾਵਾ ਕੋ ਦਾਤ ਜਾਣਾ ਨਿਸ਼ਾਨ, ਗਾਵਾ ਕੋ ਗੁਣ ਵਡਿਆਈਆਂ ਚਾਰ, ਗਾਵਾ ਕੋ ਵਿਦਿਆ ਵਿਖਮ ਵਿਚਾਰ, ਗਾਵਾ ਕੋ ਸਾਜ ਕਰੇ ਤਨ ਖੇ, ਗਾਵਾ ਕੋ ਜੀ ਲੈ ਫਿਰ ਦੇਹ, ਗਾਵਾ ਕੋ ਜਾਪੈ ਦਿਸ਼ਾ ਦੂਰ, ਗਾਵਾ ਕੋ ਵੇਖੈ ਹਾਦਰਾ ਹਦੂਰ। ਇਸ ਤਰੀਕੇ ਨਾਲ ਲੋਕ ਉਸਨੂੰ ਗਾ ਰਹੇ ਨੇ। ਕੋਈ ਇਸ ਲਈ ਗਾ ਰਿਹਾ ਹੈ ਕਿ ਮੈਨੂੰ ਬਲ ਮਿਲ ਜਾਏ, ਗਾਵਾ ਕੋ ਤਾਣ ਹੋਵੇ ਕਿ ਸੈਤਾਣ, ਗਾਵਾ ਕੋ ਦਾਤ ਜਾਣਾ ਨਿਸ਼ਾਨ। ਕੋਈ ਇਸ ਲਈ ਗਾ ਰਿਹਾ ਕਿ ਮੈਨੂੰ ਦਾਤਾਂ ਮਿਲ ਜਾਣ ਜਿਸ ਨਾਲ ਮੈਂ ਸੰਸਾਰ 'ਤੇ ਪ੍ਰਗਟ ਹੋ ਜਾਵਾਂ। ਗਾਵਾ ਕੋ ਵਿਦਿਆ ਵਿਖਮ ਵਿਚਾਰ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗਾਵਾ ਕੋ ਗੁਣ ਵਡਿਆਈਆਂ ਚਾਰ। ਕੋਈ ਇਸ ਲਈ ਗਾਉਂਦਾ ਹੈ ਕਿ ਮੇਰੇ ਵਿੱਚ ਗੁਣ ਆ ਜਾਣ, ਮੇਰੇ ਵਿੱਚ ਵਡਿਆਈਆਂ ਆ ਜਾਣ, ਚੰਗਾ ਆਚਰਣ ਹੋ ਜਾਏ, ਮੈਂ ਰੱਬ ਦੀ ਉਸਤਤੀ ਕਰ ਸਕਾਂ। ਕੋਈ ਇਸ ਲਈ ਗਾਉਂਦਾ ਹੈ ਕਿ ਕਠਿਨ ਵਿਦਿਆ ਦੀ ਵਿਚਾਰ ਮੈਨੂੰ ਆ ਜਾਏ, ਗਾਵਾ ਕੋ ਵਿਦਿਆ ਵਿਖਮ ਵਿਚਾਰ। ਵਿਖਮ ਦਾ ਅਰਥ ਔਖੀ, ਕਠਿਨ ਵਿਦਿਆ, ਉਹ ਵਿਦਿਆ ਦੀ ਵਿਚਾਰ ਮੈਨੂੰ ਆ ਜਾਏ। ਗਾਵਾ ਕੋ ਸਾਜ ਕਰੇ ਤਨ ਖੇ, ਕੋਈ ਇਸ ਲਈ ਉਸ ਨੂੰ ਗਾ ਰਿਹਾ ਹੈ ਕਿ ਉਹ ਜੀਵਾਂ ਦੇ ਤਨਾਂ ਨੂੰ, ਸਰੀਰਾਂ ਨੂੰ ਸਾਜਦਾ ਹੈ ਅਤੇ ਮੁੜ ਕੇ ਉਹਨਾਂ ਨੂੰ ਮਿੱਟੀ ਬਣਾ ਦਿੰਦਾ ਹੈ। ਗਾਵਾ ਕੋ ਜੀ ਲੈ ਫਿਰ ਦੇ, ਕੋਈ ਇਸ ਲਈ ਗਾ ਰਿਹਾ ਹੈ ਕਿ ਉਹ ਜੀਵਾਂ ਨੂੰ ਪ੍ਰਾਣ ਦਿੰਦਾ ਹੈ, ਫਿਰ ਉਸ ਸਰੀਰ ਨੂੰ ਮਿੱਟੀ ਬਣਾ ਦਿੰਦਾ। ਗਾਵਾ ਕੋ ਸਾਜ ਕਰੇ ਤਨ ਖੇ, ਗਾਵਾ ਕੋ ਜੀ ਲੈ ਫਿਰ ਦੇ, ਗਾਵਾ ਕੋ ਜਾਪੈ ਦਿਸੈ ਦੂਰ। ਕੋਈ ਇਸ ਲਈ ਗਾ ਰਿਹਾ ਹੈ, ਕੋਈ ਦੂਰ ਵਸਦਾ ਹੈ, ਕੋਈ ਇਸ ਲਈ ਗਾ ਰਿਹਾ ਗਾਵਾ ਕੋ ਵੇਖੈ ਹਾਦਰਾ ਹਦੂਰ, ਕੋ ਨੇੜੇ ਵਸਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਸਾਰੇ ਗਾਉਂਦੇ ਨੇ, ਪਰ ਕੀ ਸਭ ਦੇ ਗਾਉਣ ਨਾਲ ਸਭ ਨੂੰ ਪ੍ਰਾਪਤੀ ਹੋ ਜਾਂਦੀ ਹੈ? ਐਸਾ ਨਹੀਂ ਹੈ। ਜਿੰਨਾ ਜਿੰਨਾ ਕੋਈ ਗਾਏਗਾ ਉਹਨਾਂ ਉਹਨਾਂ ਫਲ ਉਸ ਨੂੰ ਪ੍ਰਾਪਤ ਹੋਏਗਾ। ਜੈਸੇ ਤੁਸੀਂ ਇੱਕ ਕਹਾਵਤ ਕਹਿੰਦੇ ਹੋ ਕਿ ਜੈਸਾ ਕੋਈ ਗੁੜ ਪਾਉਂਦਾ ਵੈਸਾ ਹੀ ਮਿੱਠਾ ਹੁੰਦਾ, ਜਿੰਨਾ ਜਿੰਨਾ ਜਪੇਗਾ ਉਹਨਾਂ ਉਹਨਾਂ ਪ੍ਰਾਪਤ ਹੋ ਜਾਏਗਾ। ਯਾਦ ਰੱਖਿਓ, ਇੱਕ ਏਕੜ ਜ਼ਮੀਨ ਬੀਜਦਾ ਉਹਨੇ ਇੱਕ ਏਕੜ ਕੱਟਣੀ ਹੈ, ਇੱਕ ਨੇ 10 ਏਕੜ ਬੀਜੀ ਹੈ ਉਹਨੇ 10 ਏਕੜ ਕੱਟਣੀ ਹੈ। ਇੱਕ ਐਸਾ ਹੈ ਜਿਹੜਾ 100 ਏਕੜ ਬੀਜਦਾ ਹੈ ਉਸਨੇ 100 ਏਕੜ ਜ਼ਮੀਨ ਕੱਟਣੀ ਹੈ, ਇੱਕ ਪਾਸ 1000 ਏਕੜ ਹੈ ਉਹਨੇ 1000 ਏਕੜ ਕੱਟਣੀ ਹੈ। ਫਿਰ ਜੇ ਐਸਾ ਕਹੇ ਇੱਕ ਏਕੜ ਬੀਜਣ ਵਾਲਾ ਕਿ 1000 ਏਕੜ ਵਾਲੇ ਨੂੰ ਜ਼ਿਆਦਾ ਫਸਲ ਕਿਉਂ ਹੋਈ ਹੈ, ਤਾਂ ਉਹਦੀ ਭੁੱਲ ਹੈ, ਕਿਉਂਕਿ ਉਸਨੇ 1000 ਏਕੜ ਬੀਜੀ, ਉਸਨੂੰ 1000 ਏਕੜ ਵਿੱਚੋਂ ਉਤਨੀ ਫਸਲ ਪ੍ਰਾਪਤ ਹੋ ਗਈ ਇਸ ਨੇ ਇੱਕ ਏਕੜ ਬੀਜੀ, ਇਹਨੂੰ ਇੱਕ ਏਕੜ ਜੋ ਨਹੀਂ ਪ੍ਰਾਪਤ ਹੋਵੇ। ਜਿੰਨੀ ਜਿੰਨੀ ਜਿਹਾ ਬੀਜਾ ਸੋ ਲੁਣਾ, ਕਰਮਾ ਸੰਧੜਾ ਖੇਤ, ਜਿਹਾ ਕੋਈ ਬੀਜ ਬੀਜਦਾ ਹੈ ਵੈਸਾ ਹੀ ਉਸਨੂੰ ਪ੍ਰਾਪਤ ਹੁੰਦਾ ਹੈ। ਉਹ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਤਤ ਕਰਹ ਅਨੇਕ ਜਨ, ਬਹੁਤੇ ਲੋਕ ਬਹੁਤੇ ਜੀਵ ਉਸਦੀ ਉਸਤਤ ਕਰਦੇ ਨੇ, ਪਰ ਕੀ ਉਸਦੀ ਉਸਤਤੀ ਮੁੱਕ ਜਾਂਦੀ ਹੈ? ਨਹੀਂ, ਅੰਤ ਨਾ ਪਾਰਾਵਾਰ, ਉਹਦੀ ਉਸਤਤ ਕਰਕੇ ਵੀ ਉਹਦਾ ਅੰਤ ਨਹੀਂ ਪਾ ਸਕੇ। ਬਾਣੀ ਵਿੱਚ ਐਸਾ ਜ਼ਿਕਰ ਆਇਆ ਹੈ, ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਨੇ, ਅਸੀਂ ਲੋਕ ਗੁਰੂ ਨਾਨਕ ਸਾਹਿਬ ਨੂੰ ਐਸਾ ਕਹਿੰਦੇ ਹਾਂ ਕਿ ਆਪ ਨਾਰਾਇਣ ਕਲਾ ਥਾਰ ਜਗ ਮੈਂ ਪਰਵਾਰੇ। ਬਾਣੀ 'ਚ ਬਚਨ ਆਇਆ ਹੈ, ਪਰ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ ਕਰਦੇ ਨੇ, ਤੋ ਆਪ ਕੀ ਵਚਨ ਕਹਿੰਦੇ ਨੇ, ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ, ਕੈਸੇ ਅੰਤ ਲਹਾਂ ਜੈ ਜੈ ਦੇਖਾਂ ਤੈ ਤੈ ਤੂੰ ਹੈ ਤੁਝ ਤੇ ਨਿਕਸੀ, ਫੂਟ ਮਰਾਂ ਨਾ ਜਾਣਾ ਮੇਓ ਨਾ ਜਾਣਾ ਜਾਲੀ, ਜਾਂ ਦੁੱਖ ਲੱਗਾ ਤਾਂ ਤੁਝੈ ਸੰਭਾਲੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਦਰਿਆ ਦੀ ਤਰ੍ਹਾਂ ਹੈ, ਮੈਂ ਇੱਕ ਛੋਟੀ ਮੱਛੀ ਦੀ ਤਰ੍ਹਾਂ ਹਾਂ, ਜੈਸੇ ਛੋਟੀ ਮੱਛੀ ਦਰਿਆ ਦਾ ਅੰਤ ਨਹੀਂ ਪਾ ਸਕਦੀ, ਮੈਂ ਵੀ ਤੇਰਾ ਅੰਤ ਨਹੀਂ ਪਾ ਸਕਦਾ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅੰਤ ਨਾ ਪਾਰਾਵਾਰ, ਉਸਦੇ ਪਰਿਵਾਰ ਦਾ ਇਧਰਲੇ ਕਿਨਾਰੇ ਦਾ ਵੀ ਕੋਈ ਪਤਾ ਨਹੀਂ, ਉਸਦੇ ਪਰਲੇ ਕਿਨਾਰੇ ਦਾ ਵੀ ਕੋਈ ਪਤਾ ਨਹੀਂ। ਉਸਤਤੀ ਕਰਨ ਵਾਲੇ ਉਸਤਤੀ ਕਰ ਲੈਂਦੇ ਨੇ, ਉਹਦੇ ਵਿੱਚ ਸਮਾ ਵੀ ਜਾਂਦੇ ਨੇ। ਬਾਣੀ 'ਚ ਐਸਾ ਜ਼ਿਕਰ ਵੀ ਆਇਆ ਹੈ ਕਿ ਅੰਤ ਕੋ ਚਾਹਨ ਜੋ ਗਏ ਸੋ ਆਏ ਅੰਤ ਗਵਾਏ, ਜੋ ਅੰਤ ਨੂੰ ਲੱਭਣ ਵਾਸਤੇ ਚਲੇ ਸਨ ਆਪਣੇ ਘਰਾਂ ਤੋਂ, ਉਹ ਅੰਤ ਨੂੰ ਉਸ ਈਸ਼ਵਰ ਵਿੱਚ ਲੀਨ ਹੋ ਗਏ, ਆਪਾ ਗੁਆਚ ਗਿਆ ਪਰ ਉਸ ਨੂੰ ਨਾ ਲੱਭ ਸਕੇ, ਉਸ ਬਾਰੇ ਕੁਝ ਕਹਿ ਨਾ ਸਕੇ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ ਨੇ ਉਸਤਤ ਕਰਹਿ ਅਨੇਕ ਜਨ, ਅੰਤ ਨਾ ਤਾਰਾਵਾਰ, ਤਮਾਮ ਜੀਵ ਉਸਦੀ ਉਸਤਤੀ ਕਰਦੇ ਨੇ, ਉਸਦੇ ਉਰਵਾਰ ਪਾਰ ਦਾ ਕੋਈ ਅੰਤ ਨਹੀਂ ਪਾ ਸਕਿਆ। ਕਿਉਂ ਅੰਤ ਨਹੀਂ ਪਾ ਸਕਿਆ? ਸਾਹਿਬ ਸਤਿਗੁਰੂ ਪਾਤਸ਼ਾਹ ਅਗਲੀ ਪੰਕਤੀ ਵਿੱਚ ਕਹਿੰਦੇ ਹਨ,
ਨਾਨਕ ਰਚਨਾ ਪ੍ਰਵਰਤੀ ਬਹੁ ਵਿਧ ਅਣਕ ਪ੍ਰਕਾਰ।
ਧਿਆਨ ਦਿਓ ਗੁਰੂ ਕੀ ਪਾਵਨ ਬਾਣੀ ਵੱਲ, ਪ੍ਰਭੂ ਨੇ ਸੰਸਾਰ ਦੀ ਰਚਨਾ ਰਚੀ ਹੈ। ਕਿਵੇਂ ਰਚੀ ਇਹ ਅਸੀਂ ਨਹੀਂ ਕਹਿ ਸਕਦੇ। ਬਾਣੀ ਵਿੱਚ ਐਸਾ ਜ਼ਿਕਰ ਵੀ ਆਇਆ ਹੈ ਕਿ ਚਾਰ ਖਾਣੀਆਂ ਦੁਆਰਾ ਸੰਸਾਰ ਦੀ ਰਚਨਾ ਰਚੀ ਗਈ। ਪਹਿਲੀ, ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਅੰਡਜ ਖਾਣੀ। ਅੰਡਜ ਖਾਣੀ ਉਸ ਨੂੰ ਕਹਿੰਦੇ ਨੇ ਜਿਹੜੇ ਜੀਵ ਅੰਡਿਆਂ ਤੋਂ ਪੈਦਾ ਹੁੰਦੇ ਨੇ। ਖਾਣ ਦਾ ਮਤਲਬ ਹੈ ਜਿੱਥੋਂ ਕੁਝ ਨਿਕਲਦਾ ਹੈ। ਜੇ ਤੁਸੀਂ ਕਹਿੰਦੇ ਹੋ ਸੋਨੇ ਦੀ ਖਾਣ ਹੈ, ਕੋਇਲੇ ਦੀ ਖਾਣ ਹੈ, ਤਾਂਬੇ ਦੀ ਖਾਣ ਹੈ, ਉਹ ਖਾਣ ਦਾ ਮਤਲਬ ਹੈ ਜਿੱਥੋਂ ਕੋਈ ਚੀਜ਼ ਨਿਕਲੇ, ਜਨਮ ਲਏ। ਬਾਣੀ 'ਚ ਐਸਾ ਵਚਨਾ ਹੈ, ਅੰਡਜ ਡੇਰਜ ਉਤ ਪੁੱਜ ਸੇਤਜ ਤੇਰੇ ਕੀਤੇ ਜਨਤਾ, ਉਹਨੇ ਅੰਡਿਆਂ ਤੋਂ ਜੀਵ ਪੈਦਾ ਕੀਤੇ, ਜੇਰਜ ਤੋਂ ਜੀਵ ਪੈਦਾ ਕੀਤੇ। ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਜਿਵੇਂ ਪੰਛੀ ਅੰਡਿਆਂ 'ਚ ਜਨਮ ਲੈਂਦੇ ਨੇ, ਸੱਪ ਕਿਰਲੀਆਂ ਇਹ ਅੰਡਿਆਂ ਤੋਂ ਜਨਮ ਲੈਂਦੀਆਂ ਨੇ, ਜੇਰਜ ਜੇਰ ਤੋਂ ਪੈਦਾ ਹੋਣ ਵਾਲੇ ਜੀਵ ਚੌਪਾਏ ਜਾਨਵਰ ਅਤੇ ਮਨੁੱਖ ਇਹ ਜੇਰਜ ਤੋਂ ਪੈਦਾ ਹੁੰਦੇ ਨੇ। ਮਾਤਾ ਦੇ ਉਦਰ ਵਿੱਚ ਇੱਕ ਥੈਲੀ ਵਿੱਚ ਲਿਪਟੇ ਹੋਏ, ਜਿਹੜੀ ਥੈਲੀ ਨੂੰ ਜੇਰਜ ਕਿਹਾ ਜਾਂਦਾ, ਜੇਰ ਜੇਰਜ ਤੋਂ ਪੈਦਾ ਹੋਣ ਵਾਲੇ ਜੀਵ ਉਸਨੇ ਪੈਦਾ ਕੀਤੇ। ਸੇਤਜ ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ, ਖਟਮਲ ਜੂਆਂ ਇਤਾਦਕ ਉਸਨੇ ਪੈਦਾ ਕੀਤੀਆਂ। ਧੰਨ ਗੁਰੂ ਪਾਤਸ਼ਾਹ ਕਹਿੰਦੇ ਨੇ ਉਤ ਭੁਜ ਧਰਤੀ ਤੋਂ ਜਨਮ ਲੈਣ ਵਾਲੇ, ਸਿੱਧਾ ਡਾਇਰੈਕਟ ਧਰਤੀ ਵਿੱਚੋਂ ਪੈਦਾ ਹੋਣ ਵਾਲੇ ਜੀਵ, ਬਨਸਪਤੀ ਦੀ ਦੁਨੀਆ ਇਹ ਉਸਨੇ ਪੈਦਾ ਕੀਤੀ। ਅੰਡਜ ਜੇਰਜ ਸੇਤਜ ਉਤ ਭੁਜ ਤੇਰੇ ਕੀਤੇ ਜਨਤਾ, ਇੱਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੇ ਰਾਵੰਤਾ। ਗੁਰੂ ਪਾਤਸ਼ਾਹ ਕਹਿੰਦੇ ਇੱਕ ਮੈਂ ਤੇਰੀ ਅਜੀਬ ਗੱਲ ਵੇਖੀ ਹੈ, ਕਿ ਤੂੰ ਤਮਾਮ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੇ ਵਿੱਚ ਮਿਲ ਰਿਹਾ ਹੈ, ਉਹਨਾਂ ਨੂੰ ਛੱਡਿਆ ਨਹੀਂ ਹੈ। ਯਾਦ ਰੱਖੋ, ਲੋਕ ਕਹਿੰਦੇ ਨੇ ਰੱਬ ਘੁਮਿਆਰ ਵਰਗਾ ਹੈ, ਘੁਮਿਆਰ ਭਾਂਡੇ ਬਣਾ ਕੇ ਉਹਨਾਂ ਤੋਂ ਵੱਖ ਹੋ ਜਾਂਦਾ, ਮੁੜ ਕੇ ਭਾਂਡਿਆਂ 'ਚ ਨਹੀਂ ਵੱਸਦਾ। ਪਰ ਉਹ ਨਿਰੰਕਾਰ ਜੀਵਾਂ ਨੂੰ ਪੈਦਾ ਕਰਕੇ ਜੀਵਾਂ ਦੇ ਵਿੱਚ ਵੱਸਦਾ ਹੈ, ਇਹਨਾਂ ਤੋਂ ਬਾਹਰ ਨਹੀਂ ਹੈ। ਬਾਣੀ 'ਚ ਜਿਕਰਾਇਆ, ਪਾਣੀ ਮਾਂ ਦੇਖ ਮੁੱਖ ਜੈਸਾ, ਨਾਮੇ ਕੋ ਸਵਾਮੀ ਬੀਠਲ ਐਸਾ। ਉਹ ਤਮਾਮ ਜੀਵਾਂ ਵਿੱਚ ਵੱਸਦਾ ਹੈ, ਦੇਖਦਾ ਹੈ, ਸੁਣਦਾ ਹੈ, ਬੋਲਦਾ ਹੈ, ਕਰਦਾ ਹੈ, ਸੋਚਦਾ ਹੈ। ਤਾਂ ਪ੍ਰਭੂ ਨੇ ਸੰਸਾਰ ਦੀ ਰਚਨਾ ਰਚੀ। ਐਸਾ ਜ਼ਿਕਰ ਵੀ ਬਾਣੀ 'ਚ ਆਇਆ ਕਿ ਖਾਣੀਆਂ ਚਾਰ ਹੀ ਨਹੀਂ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਕਿੰਨੀਆਂ ਖਾਣਾ ਨੇ, ਕੋਈ ਅੰਤ ਨਹੀਂ। ਜੀਵਾਂ ਦੀ ਰਚਨਾ ਹੋ ਰਹੀ ਹੈ, ਜੀਵਾਂ ਦੀ ਪ੍ਰਤਿਪਾਲਣਾ ਹੋ ਰਹੀ ਹੈ, ਜੀਵ ਮਿਟ ਰਹੇ ਨੇ। ਔਰ ਯਾਦ ਰੱਖੋ, ਫਿਰ ਰਚਨਾ ਹੋ ਰਹੀ, ਫਿਰ ਪ੍ਰਤਿਪਾਲਣਾ ਹੁੰਦੀ ਚਲੀ ਜਾ ਰਹੀ, ਫਿਰ ਜੀਵ ਮਿਟ ਰਹੇ। ਅੱਜ ਦਾ ਵਿਗਿਆਨ ਅਜੇ ਤੱਕ ਇਹ ਨਹੀਂ ਦੱਸ ਸਕਿਆ ਕਿ ਨਿਰੰਕਾਰ ਨੇ ਕਿੰਨੀਆਂ ਜੋਨਾਂ ਪੈਦਾ ਕੀਤੀਆਂ ਨੇ। ਕੋਈ ਗਿਣਤੀ ਵਿਗਿਆਨ ਪਾਸ ਨਿਗਰ ਨਹੀਂ ਹੈ, ਪਰ ਪਰਮਾਰਥ ਦੇ ਪਾਣੀਆਂ ਨੇ ਐਸੀ ਗਿਣਤੀ ਕਰ ਦਿੱਤੀ ਕਿ 84 ਲੱਖ ਜੋਨ ਉਪਾਈ ਰਿਜਕ ਦੀਆ ਸਭ ਹੂੰ ਕੋ ਤਦਖਾ। 84 ਲੱਖ ਜੋਨਾਂ ਨੇ ਨਾਮਦੇਵ ਜੀ ਮਹਾਰਾਜ ਨੇ ਐਸਾ ਵੀ ਨਿਰਣਾ ਕੀਤਾ ਕਿ 42 ਲੱਖ ਜੀ ਜਲ ਮੈਂ ਹੋਤੇ ਬੀਠਲ ਮਹਿਲਾ ਕਾਇ ਕਰੋ, ਕਿ 42 ਲੱਖ ਜੀਵ ਜਲ ਵਿੱਚ ਨੇ, 42 ਲੱਖ ਬਾਹਰ ਨੇ। ਇਸ ਤਰ੍ਹਾਂ 84 ਲੱਖ ਜੂਨ ਉਸਨੇ ਪੈਦਾ ਕੀਤੀ ਹੈ। ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ। ਸਾਡੀ ਇੱਕ ਕਮਜ਼ੋਰੀ ਹੈ, ਜਾਂ ਇਹ ਗੱਲ ਕਹਿ ਲਈਏ ਕਿ ਸਾਨੂੰ ਆਪਣੇ ਗੁਰੂ 'ਤੇ ਵਿਸ਼ਵਾਸ ਨਹੀਂ, ਜਾਂ ਸਾਡੀ ਆਪਣੀ ਖੋਜ ਨਹੀਂ। ਕਿਉਂਕਿ ਅਸੀਂ ਦਾਅਵੇ ਨਾਲ ਅਸੀਂ ਗੱਲ ਸੰਸਾਰ ਦੇ ਲੋਕਾਂ ਦੇ ਸਾਹਮਣੇ ਨਹੀਂ ਲੈ ਕੇ ਆ ਸਕੇ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਐਸਾ ਜ਼ਿਕਰ ਕੀਤਾ ਹੈ ਕਿ ਸੰਸਾਰ ਦੀ ਰਚਨਾ ਕਿਵੇਂ ਹੋਈ। ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ ਨੇ ਕਿ ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਣ ਸਮਾਧ ਲਗਾਏ ਨਾ। ਕਦੇ ਐਸਾ ਸਮਾਂ ਸੀ ਜਦੋਂ ਹਨੇਰ ਗੁਬਾਰ ਸੀ, ਔਰ ਉਹ ਉਸਨੂੰ ਨਾ ਦਿਨ ਕਿਹਾ ਜਾ ਸਕਦਾ ਸੀ, ਨਾ ਰਾਤ ਕਿਹਾ ਜਾ ਸਕਦਾ ਸੀ, ਨਾ ਚੰਦ ਅਤੇ ਸੂਰਜ ਦਿਖਾਈ ਦਿੰਦੇ ਸਨ। ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ, ਸੁਣ ਸਮਾਧ ਲਗਾਏਗਾ। ਔਰ ਉਸ ਦਸ਼ਾ ਨੂੰ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਧੁੰਦੂ ਕਾਰਾ ਕਿਹਾ ਹੈ। ਧੁੰਦੂ ਕਾਰਾ, ਬਹੁਤ ਸਾਰੀ ਧੁੰਦ ਪੈ ਜਾਏ, ਤੁਹਾਨੂੰ ਦਿਨ ਦਾ ਪਤਾ ਨਹੀਂ ਚੱਲਦਾ, ਤੁਹਾਨੂੰ ਰਾਤ ਦਾ ਪਤਾ ਨਹੀਂ ਚੱਲਦਾ ਕਿ ਰਾਤ ਹੈ ਕਿ ਦਿਨ ਹੈ। ਤਾਂ ਐਸੀ ਧੁੰਦ ਸੰਸਾਰ 'ਤੇ ਵਾਪਰੀ ਸੀ। ਬਾਣੀ 'ਚ ਆਇਆ ਹੈ ਕਿ 36 ਯੁੱਗ ਕੀਓ ਗੁਬਾਰਾ, ਤਾੜੀ ਲਾਈ 36 ਯੁੱਗ ਕੀਓ ਗੁਬਾਰਾ, ਤਾੜੀ ਲਾਈ ਅਪਰਪਾਰਾ। 36 ਯੁੱਗ ਗੁਬਾਰ ਤਿੰਨੀ ਵਰਤਾਇਆ, ਐਸਾ ਹਨੇਰ ਗੁਬਾਰ 36 ਯੁੱਗ ਤੱਕ ਰਿਹਾ। ਹੁਣ ਐਸਾ ਸਵਾਲ ਹੋ ਸਕਦਾ ਕਿ 36 ਯੁੱਗ ਕਿਹਨੇ ਗਿਣੇ ਭਾਈ, ਜਦੋਂ ਹੈ ਕੋਈ ਨਹੀਂ ਸੀ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ 36 ਯੁੱਗ ਗੁਬਾਰ ਸਾ ਆਪੇ ਗਿਣਤ ਕੀ ਨਹੀਂ। ਉਹਨੇ ਗਿਣਤੀ ਵੀ ਆਪ ਬੀਤੀ ਕਿ ਐਸੇ ਸਮੇਂ ਨੂੰ 36 ਯੁੱਗ ਬੀਤ ਚੁੱਕੇ ਨੇ। 36 ਯੁੱਗ ਕੀ ਉਹ ਗੁਬਾਰੇ, ਤਾੜੀ ਲਾਈ ਸੱਜਣ ਹਾਰੇ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਬਚਨ ਕਰਦੇ ਨੇ ਕਿ ਫਿਰ ਉਹਨੇ ਸੰਸਾਰ ਦੀ ਰਚਨਾ ਰਚੀ। ਸਾਚੇ 'ਤੇ ਪਵਨਾ ਭਇਆ, ਪਵਨਾ 'ਤੇ ਜਲ ਹੋਏ, ਜਲ 'ਤੇ ਤਿਰਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਉਸਨੇ ਆਪਣੇ ਤੋਂ ਹਵਾ ਪੈਦਾ ਕੀਤੀ, ਹਵਾ ਤੋਂ ਪਾਣੀ ਬਣਿਆ, ਪਾਣੀ ਤੋਂ ਸਾਰੀ ਸ੍ਰਿਸ਼ਟੀ ਉਸਨੇ ਹੋਂਦ ਵਿੱਚ ਲੈ ਆਉਂਦੀ। ਐਸਾ ਬਾਣੀ ਦਾ ਉਲੇਖ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ। ਅੱਜ ਅਨੇਕਾਂ ਜੀਵਾਂ ਨੂੰ ਅਸੀਂ ਦੇਖਦੇ ਹਾਂ, ਉਹਨਾਂ ਦੀ ਖੁਰਾਕ ਵੱਖਰੀ ਵੱਖਰੀ ਹੈ, ਕਿਸੇ ਜੀਵ ਦੀ ਖੁਰਾਕ ਇੱਕ ਨਹੀਂ ਹੈ। ਮਨੁੱਖ ਨਾਲ ਕਿਸੇ ਦੀ ਖੁਰਾਕ ਨਹੀਂ ਮਿਲਦੀ, ਦੂਸਰੇ ਜੀਵ ਆਪਣੀ ਆਪਣੀ ਖੁਰਾਕ ਖਾ ਰਹੇ ਨੇ, ਉਹ ਸਭ ਨੂੰ ਦੇ ਰਿਹਾ ਹੈ। ਬਾਣੀ ਕਹਿੰਦੀ ਹੈ ਕਿ ਤੂੰ ਪੈਦਾ ਕੀਤੇ ਨੇ, ਤੂੰ ਉਹਨਾਂ ਦੀ ਪ੍ਰਤਿਪਾਲਣਾ ਕਰਦਾ ਹੈ, ਇਹ ਤੇਰੀ ਵਡਿਆਈ ਹੈ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ, ਮਿਹਰਬਾਨ ਜੀ ਸਗਲ ਕੋ ਦੇ ਦਾਨ। ਤੂੰ ਤਮਾਮ ਜੀਵਾਂ ਨੂੰ ਦਾਨ ਦਿੰਦਾ ਹੈ, ਪਰ ਤੇਰੇ ਦਿੱਤੇ ਦਾਨ ਨਾਲ ਉਹ ਪ੍ਰਤਿਪਾਲੇ ਨੇ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਕਹਿੰਦੇ ਨੇ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਣਕ ਪ੍ਰਕਾਰ। ਯਾਦ ਰੱਖੋ, ਸ੍ਰਿਸ਼ਟੀ ਇਹ ਨਹੀਂ ਕਿ ਹੋਈ ਆਪਣੇ ਆਪੇ ਤੋਂ ਹੋ ਗਈ। ਗੁਰੂ ਸਾਹਿਬ ਕਹਿੰਦੇ ਨੇ ਰਚੀ ਉਸਨੇ ਬਣਾਈ, ਉਸਨੇ ਮਾਰੂ ਰਾਗ ਵਿੱਚ ਇੱਕ ਐਸਾ ਸ਼ਬਦ ਆਉਂਦਾ ਹੈ ਜਿੱਥੇ ਸੰਸਾਰ ਦੇ ਪੈਦਾ ਹੋਣ ਤੋਂ ਪਹਿਲਾਂ ਦੀ ਹਾਲਤ ਜਿਸ ਵਿੱਚ ਅੰਕਿਤ ਹੈ ਅਤੇ ਫਿਰ ਉਹਨੇ ਸੰਸਾਰ ਕਿਵੇਂ ਪੈਦਾ ਕੀਤਾ, ਇਹ ਹਾਲ ਵੀ ਬਾਣੀ ਵਿੱਚ ਅੰਕਿਤ ਹੈ। ਮਾਰੂ ਰਾਗ ਵਿੱਚ ਐਸੇ ਸ਼ਬਦ ਨੇ। ਤੋ ਆਪਣੇ ਆਪਣੇ ਮਤ ਮੁਤਾਬਕ ਇਸਲਾਮ ਮਤ ਇਹ ਕਹਿੰਦਾ ਹੈ ਕਿ ਪਹਿਲਾਂ ਉਸਨੇ ਬਾਬੇ ਆਦਮ ਨੂੰ ਬਣਾਇਆ, ਫਿਰ ਅੰਮਾ ਹਵਾ ਪੈਦਾ ਕੀਤੀ, ਫਿਰ ਉਹਨਾਂ ਦੋਵਾਂ ਨੂੰ ਇੱਕ ਪ੍ਰਕਿਰਤੀ ਦੇ ਬਾਗ ਵਿੱਚ ਛੱਡ ਦਿੱਤਾ। ਉਹਨਾਂ ਦੇ ਤਨ ਤੇ ਕੱਪੜੇ ਨਹੀਂ ਸਨ, ਸ਼ੈਤਾਨ ਨੇ ਉਹਨਾਂ ਨੂੰ ਪ੍ਰੇਰਿਆ ਕਿ ਉਹ ਭਗਵਾਨ ਨੇ ਉਹਨਾਂ ਨੂੰ ਕਿਹਾ ਕਿ ਆਹ ਫਲ ਤੁਸੀਂ ਨਹੀਂ ਖਾਣਾ, ਬਾਕੀ ਸਾਰੇ ਫਲ ਖਾ ਸਕਦੇ ਹੋ। ਸ਼ੈਤਾਨ ਨੇ ਐਸੀ ਪ੍ਰੇਰਨਾ ਦਿੱਤੀ ਕਿ ਜੋ ਕੁਝ ਤੁਹਾਨੂੰ ਕਿਹਾ ਹੈ ਭਗਵਾਨ ਨੇ ਉਹ ਗਲਤ ਹੈ, ਇਹੀ ਤਾਂ ਫਲ ਹੈ ਖਾਣ ਵਾਲਾ। ਉਹਨੇ ਐਸਾ ਫਲ ਉਹਨਾਂ ਨੂੰ ਖਵਾ ਦਿੱਤਾ ਜਿਸ ਫਲ ਨਾਲ ਉਹਨਾਂ ਦੇ ਅੰਦਰ ਲੱਜਾ ਆ ਗਈ, ਉਹਨਾਂ ਆਪਣੇ ਤਨ ਨੂੰ ਕੱਢਣਾ ਚਾਹਿਆ। ਸਹਿਜੇ ਸਹਿਜੇ ਫਿਰ ਉਹਨਾਂ ਤੋਂ ਸ੍ਰਿਸ਼ਟੀ ਪੈਦਾ ਹੋਈ। ਈਸਾਈ ਮਤ ਐਸਾ ਮੰਨਦਾ ਹੈ ਕਿ ਈਸ਼ਵਰ ਨੇ 7 ਦਿਨਾਂ ਵਿੱਚ ਸ੍ਰਿਸ਼ਟੀ ਪੈਦਾ ਕੀਤੀ। ਬਾਣੀ ਐਸਾ ਨਹੀਂ ਮੰਨਦੀ, ਬਾਣੀ ਤਾਂ ਐਸਾ ਮੰਨਦੀ ਹੈ ਕਿ ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ, ਅੰਧ ਰੂਪ ਮੰਗਲ ਸਦ ਜਾਂ ਕਹਿ, ਸਰਵ ਥੋਕ ਸੁਣੀਆਂ ਕਰਤਾ ਕਹਿ, ਰਾਜ ਮੈਂ ਰਾਜ, ਯੋਗ ਮੈਂ ਯੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ, ਚਾਹੇ ਚਾਹੇ ਭਗਤਾ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਉਸਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ, ਉਸ ਵਿੱਚ ਇੰਨੀ ਤਾਕਤ ਹੈ ਕਿ ਇੱਕ ਖਿਨ ਵਿੱਚ ਇੱਕ ਅੱਖ ਦੇ ਫਰਕਣ ਜਿੰਨੇ ਸਮੇਂ ਵਿੱਚ ਸ੍ਰਿਸ਼ਟੀ ਨੂੰ ਪੈਦਾ ਕਰ ਸਕਦਾ ਹੈ, ਅੱਖ ਦੇ ਫਰਕਣ ਜਿੰਨੇ ਸਮੇਂ ਵਿੱਚ ਖਤਮ ਵੀ ਕਰ ਸਕਦਾ ਹੈ। ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਉਸਦੇ ਮੰਤਰ ਨੂੰ, ਉਸਦੀ ਸਲਾਹ ਨੂੰ, ਉਸਦੀ ਆਪਣੇ ਅੰਦਰ ਕੀ ਹੈ, ਇਸ ਨੂੰ ਕੋਈ ਦੂਸਰਾ ਨਹੀਂ ਜਾਣ ਸਕਦਾ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸਦੀ ਉਸਤਤੀ ਤਾਂ ਕਰਦੇ ਨੇ, ਉਸਤਤ ਕਰਹ ਅਨੇਕ ਜਨ ਅੰਤ ਨਾ ਪਾਰਾ ਵਾਰ, ਇੰਨੀ ਇੰਨੀ ਉਸਤਤੀ ਕਰਦੇ ਨੇ ਕਿ ਉਸਤਤੀ ਦਾ ਵੀ ਕੋਈ ਅੰਤ ਨਹੀਂ। ਕੋਈ ਉਲਟੇ ਲਟਕ ਕੇ ਉਸਤਤ ਕਰ ਰਿਹਾ ਹੈ, ਕੋਈ ਭੁੱਖਾ ਰਹਿ ਕੇ ਉਸਤਤ ਕਰ ਰਿਹਾ ਹੈ, ਕੋਈ 8-8 ਘੰਟੇ 10-10 ਘੰਟੇ ਕਮਰੇ 'ਚ ਬੰਦ ਰਹਿ ਕੇ ਉਸਤਤ ਕਰ ਰਿਹਾ ਹੈ, ਕੋਈ ਪਿਆਸਾ ਰਹਿ ਕੇ ਉਸਦੇ ਨਾਮ ਨੂੰ ਜਪ ਰਿਹਾ, ਕੋਈ ਜੰਗਲਾਂ 'ਚ ਫਿਰ ਕੇ ਉਸਦੇ ਨਾਮ ਨੂੰ ਜਪਦਾ ਹੈ, ਕੋਈ ਇਕਾਂਤ ਵਿੱਚ ਬੈਠ ਕੇ, ਕੋਈ ਮੋਨੀ ਰਹਿ ਕੇ, ਕੋਈ ਆਪਣੇ ਆਪ ਨੂੰ ਤੀਰਥਾਂ ਦੇ ਕਿਨਾਰੇ 'ਚ ਬਿਠਾ ਕੇ ਉਸਦੇ ਨਾਮ ਨੂੰ ਜਪਦਾ ਹੈ। ਉਸਤਤ ਕਰੈ ਅਨੇਕ ਜਨ ਅੰਤ ਨਾ ਪਾਰਾ ਵਾਰ, ਉਸਦੀ ਉਸਤਤੀ ਕਿੰਨੇ ਤਰ੍ਹਾਂ ਦੀ ਹੈ ਇਹਦਾ ਵੀ ਕੋਈ ਅੰਤ ਨਹੀਂ। ਤਮਾਮ ਜੀਵ ਬਾਣੀ ਲਿਖਿਆ ਹੈ, ਨਿਰਾਹਾਰੀ ਦਾ ਪਰਸਾ ਇੱਕ ਲੋਕ ਨਾ ਦੇਵੇ ਦਰਸਾ, ਇੱਕ ਐਸੇ ਨੇ ਜਿਹੜੇ ਭੋਜਨ ਨਹੀਂ ਕਰਦੇ, ਇੱਕ ਐਸੇ ਨੇ ਜਿਹੜੇ ਕਿਸੇ ਚੀਜ਼ ਨੂੰ ਸਪਰਸ਼ ਵੀ ਨਹੀਂ ਕਰਦੇ, ਇੱਕ ਐਸੇ ਨੇ ਜਿਹੜੇ ਕਿਸੇ ਦੇ ਮੱਥੇ ਨਹੀਂ ਲੱਗਦੇ, ਦਰਸ਼ਨ ਨਹੀਂ ਦਿੰਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਬੰਦਗੀ ਕਰਨ ਵਾਲਿਆਂ ਦੀ ਕੋਈ ਗਿਣਤੀ ਨਹੀਂ ਕਿ ਕਿਤਨੇ ਨੇ, ਪਰ ਕਿਵੇਂ ਕਿਵੇਂ ਉਹ ਬੰਦਗੀ ਕਰ ਰਹੇ ਨੇ। ਉਸ ਕਰਹ ਅਨੇਕ ਜਲ ਅੰਤ ਨਾ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁਤ ਅਨਕ ਪ੍ਰਕਾਰ। ਪਸ਼ੂ ਵੀ ਬੰਦਗੀ ਕਰਦੇ ਨੇ, ਪੰਛੀ ਵੀ ਬੰਦਗੀ ਕਰਦੇ ਨੇ, ਹਵਾ ਲਤਾ ਬਲੀ ਸਾਖ ਸਭ ਸਿਮਰੈ, ਸਾਰੇ ਸਿਮਰਦੇ ਨੇ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਸ੍ਰਿਸ਼ਟੀ ਉਸਨੇ ਬੜੇ ਵਿਧੀ ਵਿਧਾਨ ਨਾਲ, ਅਨੇਕ ਤਰੀਕਿਆਂ ਨਾਲ ਇਸ ਸ੍ਰਿਸ਼ਟੀ ਨੂੰ ਰਚਿਆ ਹੈ। ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਣਖ ਪ੍ਰਕਾਰ, ਐਸਾ ਨਹੀਂ ਕਿ ਬਿਨਾਂ ਵਿਧੀ ਵਿਧਾਨ ਤੋਂ ਰਚ ਦਿੱਤੀ। ਤੁਸੀਂ ਹੈਰਾਨ ਹੋਵੋਗੇ, ਜਿੰਨੇ ਜੀਵ ਉਸਨੇ ਰਚੇ ਨੇ ਉਹਨਾਂ ਸਾਰਿਆਂ ਨੂੰ ਉਹਨੇ 5 ਤੱਤਾਂ ਤੋਂ ਪੈਦਾ ਕੀਤਾ ਹੈ। ਪਰ ਜਿਹੜੇ ਜੀਵ ਐਸੀ ਗੱਲ ਕਹਿੰਦੇ ਨੇ, ਅੱਜ ਦਾ ਵਿਗਿਆਨ ਸਾਇੰਸ ਐਸੀ ਗੱਲ ਕਹਿ ਰਹੀ ਹੈ ਕਿ ਬੰਦੇ ਦੇ ਹੱਥ ਵਿੱਚ ਬਹੁਤ ਕੁਝ ਹੈ, ਸਾਹਿਬ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਚੈਲੰਜ ਕਰ ਦਿੱਤਾ। ਕਹਿਣ ਲੱਗੇ, ਭਾਈ 5 ਤੱਤ ਕਰ ਤੁਦ ਸ੍ਰੇਸ਼ਟ ਸਭ ਸਾਜੀ, ਕੋਈ 6ਵਾਂ ਕਰਿਓ ਜੇ ਕਿਸ ਕੀਤਾ ਹੋਵੇ। ਕਹਿਣ ਲੱਗੇ, ਜੇ ਤੁਹਾਡਾ ਪੈਦਾ ਕੀਤਾ ਕੁਝ ਹੋ ਸਕਦਾ ਹੈ ਤਾਂ 6ਵਾਂ ਤੱਤ ਪੈਦਾ ਕਰਕੇ ਦੱਸੋ। ਕੋਈ 6ਵਾਂ ਤੱਤ ਅੱਜ ਤੱਕ ਪੈਦਾ ਨਹੀਂ ਕਰ ਸਕਿਆ, ਤਾਂ ਈਸ਼ਵਰ ਜਾਣੇ ਕਿਸ ਵਿਧੀ ਨਾਲ ਉਸਨੇ ਸ੍ਰਿਸ਼ਟੀ ਰਚੀ ਹੈ। ਬੜੇ ਤਰੀਕੇ ਨਾਲ ਬਾਣੀ 'ਚ ਐਸਾ ਜ਼ਿਕਰ ਆਇਆ, ਪੁੱਤਰੀ ਤੇਰੀ ਵਿਧ ਕਰ ਥਾਟੀ, ਵਿਧੀ ਦਾ ਅਰਥ ਹੈ ਵਿਧ ਵੀ ਵਿਧੀ ਵਿਧਾਨ, ਬੜੇ ਤਰੀਕੇ ਨਾਲ। ਅਤੇ ਗੁਰੂ ਸਾਹਿਬ ਇਹ ਵੀ ਕਹਿੰਦੇ ਕਿ ਜਾਨ ਸੱਤ ਹੋਏਗਾ ਮਾਟੀ, ਐਸਾ ਵੀ ਸੱਚ ਕਰਕੇ ਜਾਣ ਲੈ ਕਿ ਤੇਰੀ ਇਹ ਘੜੀ ਹੋਈ ਪੁਤਲੀ ਇੱਕ ਦਿਨ ਮਿੱਟੀ ਹੋ ਜਾਏਗੀ, ਇਹਨੇ ਮਿੱਟੀ ਬਣ ਜਾਣਾ ਹੈ, ਬਾਕੀ ਬਾਲ ਪਾਕ ਸਡੇਰੀ ਇਹ ਤਨ ਹੋਏਗਾ ਪਸੂ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਖਾਰੀ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਧੰਨ ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਅਨੇਕ ਜੂਨੀਆਂ ਦੇ ਨਾਮ ਲਏ ਨੇ ਅਨੇਕਾਂ ਜੂਨਾਂ ਨੇ ਔਰ ਜਿੰਨਾ ਜੂਨਾਂ ਨੇ ਉਹਨਾਂ ਵਿੱਚੋਂ ਮਨੁੱਖ ਨੂੰ ਸਰਦਾਰ ਕਿਹਾ ਹੈ ਔਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਅਜੀਬ ਦੂਸਰੀਆਂ ਜੂਨਾਂ ਤੇਰੀਆਂ ਪਾਣੀ ਹਾਰ ਨੇ ਇਸ ਧਰਤੀ ਤੇਰੀ ਸਰਦਾਰੀ ਹੈ ਅੱਜ ਤੁਸੀਂ ਦੇਖ ਰਹੇ ਹੋ ਮਨੁੱਖ ਸ਼ੇਰਾਂ ਨੂੰ ਆਪਣੇ ਇਸ਼ਾਰੇ ਤੇ ਲਿਜਾਂਦਾ ਹੈ ਮਨੁੱਖ ਰਿਸ਼ਾਂ ਦੇ ਉੱਪਰ ਚੜਿਆ ਫਿਰਦਾ ਹੈ ਮਨੁੱਖ ਭੈੜੇ ਜਾਨਵਰ ਜਿਹੜੇ ਖੂਹ ਖਾਰ ਜਾਨਵਰ ਨੇ ਮਗਰਮੱਛ ਮਨੁੱਖ ਨੇ ਪਾਲ ਰੱਖੇ ਨੇ ਸੱਪਾਂ ਨਾਲ ਮਨੁੱਖ ਦੀ ਸਾਂਝ ਹੈ ਐਸੇ ਐਸੇ ਜਾਨਵਰ ਜਿਹੜੇ ਬੰਦੇ ਨੂੰ ਛੱਡਦੇ ਹੀ ਨਹੀਂ ਉਹਨਾਂ ਨਾਲ ਮਨੁੱਖ ਨੇ ਸਾਂਝ ਸਥਾਪਿਤ ਕਰ ਲਈ ਇਹ ਸਭ ਕਿਉਂਕਿ ਇਹ 84 ਲੱਖ ਜੂਨਾਂ ਦਾ ਸਰਦਾਰ ਹੈ ਪਰ ਇੱਕ ਗੱਲ ਵਿੱਚ ਆ ਕੇ ਮਾਰ ਖਾ ਗਿਆ ਦੂਸਰੀਆਂ ਜੂਨਾਂ ਤਮਾਮ ਈਸ਼ਵਰ ਨੂੰ ਸਿਮਰਦੀਆਂ ਨੇ ਇਹ ਸਰਦਾਰ ਖਵਾਉਣ ਵਾਲਾ ਸਿਮਰਦਾ ਨਹੀਂ ਇਹ ਉਸ ਈਸ਼ਵਰ ਨੂੰ ਭੁੱਲ ਗਿਆ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਆਪ ਭੁੱਲਾ ਜਾਂ ਪ੍ਰਭੂ ਭੁਲਾਇਆ ਇਹ ਜੀਵ ਵਡਾਣੀ ਚਾਕਰੀ ਲਾਇਆ ਇਹ ਦੂਜਿਆਂ ਦੀ ਨੌਕਰੀ ਕਰ ਰਿਹਾ ਹੈ ਆਪਣੇ ਆਪ ਦਾ ਕੁਝ ਨਹੀਂ ਸੋਚਦਾ ਸੋਚਦਾ ਚਲੋ ਮੈਂ ਕੰਮ ਕਰਦਾ ਦੂਜੇ ਲਈ ਸਹੀ ਪੁੱਤਰਾਂ ਲਈ ਹੈ ਧੀਆਂ ਲਈ ਹੈ ਆਪਣੇ ਲਈ ਹੈ ਪਰਿਵਾਰ ਲਈ ਹੈ ਪਰ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਆਪਣੇ ਲਈ ਕੁਝ ਕਰ ਆਪਣਾ ਰਸਤਾ ਸਵਾਰ ਆਪਣਾ ਭਲਾ ਸਭ ਕਾਹ ਮੰਗਣਾ ਪਹਿਲਾਂ ਆਪਣਾ ਭਲਾ ਸੋਚ ਫਿਰ ਸਾਰਿਆਂ ਦਾ ਭਲਾ ਮੰਗ ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਵਿੱਚ ਇਸ ਤਰ੍ਹਾਂ ਫਰਮਾਨ ਕਰਦੇ ਹਨ ਭਾਈ
ਅਸ਼ਟਪਦੀ ਕਈ ਕੋਟ ਹੋਏ ਪੂਜਾਰੀ
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਈ ਕੋਟ ਕਈ ਕਰੋੜਾਂ ਹੋਏ ਪੁਜਾਰੀ ਪੁਜਾਰੀ ਦਾ ਅਰਥ ਹੈ ਪੂਜਾ ਕਰਨ ਵਾਲੇ ਇਸ ਸੰਸਾਰ ਤੇ ਨਾ ਪੂਜਾ ਇੱਕ ਤਰ੍ਹਾਂ ਦੀ ਹੈ ਨਾ ਪੁਜਾਰੀਆਂ ਦੀ ਗਿਣਤੀ ਘੱਟ ਹੈ ਅਨੇਕ ਤਰ੍ਹਾਂ ਦੀ ਪੂਜਾ ਹੈ ਤੁਸੀਂ ਕਿਸੇ ਜੀਵ ਨੂੰ ਮਾਰਨਾ ਪਾਪ ਸਮਝਦੇ ਹੋ ਕਈ ਲੋਕ ਜਾਨਵਰਾਂ ਦੀ ਬਲੀ ਦੇ ਕੇ ਪੂਜਾ ਕਰਦੇ ਨੇ ਮੁਰਗੇ ਦੀ ਬਲੀ ਕੋਈ ਦਿੰਦਾ ਹੈ ਕੋਈ ਬੱਕਰੇ ਦੀ ਬਲੀ ਦਿੰਦਾ ਹੈ ਇੱਥੋਂ ਤੱਕ ਕਿ ਮਨੁੱਖਾਂ ਦੀਆਂ ਬਲੀਆਂ ਵੀ ਦਿੱਤੀਆਂ ਜਾਂਦੀਆਂ ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਈ ਕਰੋੜਾਂ ਹੀ ਇਸ ਸੰਸਾਰ ਤੇ ਪੁਜਾਰੀ ਹੋਏ ਪੂਜਾ ਕਰਨ ਵਾਲੇ ਜਿਨ੍ਹਾਂ ਨੇ ਪੂਜਾ ਕੀਤੀ ਹਿੰਦੂ ਮਤ ਵਿੱਚ ਪੂਜਾ 12 ਤਰ੍ਹਾਂ ਦੀ ਮੰਨੀ ਹੈ ਤੀਰਥ ਤੇ ਜਾਣਾ ਦੇਵਤਿਆਂ ਨੂੰ ਪਰਸਣਾ ਫੁੱਲ ਚੜਾਉਣੇ ਪਰਿਕਰਮਾ ਕਰਨੀਆਂ ਮੰਦਰ ਦੀ ਸੇਵਾ ਲਈ ਕੁਝ ਕਰਨਾ ਪਿੱਟਾਂ ਗਾਰਾ ਤਾਤ ਫੜਾਉਣਾ ਤੁਰਨਾ ਮੰਦਰ ਵੱਲ ਇਹ ਵੀ ਪੂਜਾ ਹੈ 12 ਤਰ੍ਹਾਂ ਦੀ ਪੂਜਾ ਮੰਨੀ ਗਈ ਹੈ ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ ਚ ਐਸੇ ਬਚਨ ਕਹਿੰਦੇ ਨੇ ਕਿ ਪੂਜਾ ਦਾ ਕੋਈ ਅੰਤ ਨਹੀਂ ਹੈ ਕਿਵੇਂ ਪੂਜਾ ਕਰੋਗੇ ਕੋਈ ਜਲ ਚੜਾ ਕੇ ਪੂਜਾ ਕਰ ਰਿਹਾ ਹੈ ਕੋਈ ਫੁੱਲ ਚੜਾ ਕੇ ਪੂਜਾ ਕਰ ਰਿਹਾ ਹੈ ਕਿਸੇ ਨੇ ਆਪਣੀ ਮਰਜ਼ੀ ਦਾ ਭਗਵਾਨ ਬਣਾਇਆ ਮੰਦਰ ਵਿੱਚ ਸਥਾਪਨ ਕਰਕੇ ਫਿਰ ਉਸ ਦੀ ਪੂਜਾ ਕਰ ਰਿਹਾ ਹੈ ਕੋਈ ਉਸਨੂੰ ਪਦਾਰਥ ਭੇਟ ਕਰ ਰਿਹਾ ਹੈ ਕੋਈ ਕੱਪੜੇ ਭੇਟ ਕਰ ਰਿਹਾ ਹੈ ਕੋਈ ਉਸ ਅੱਗੇ ਲਿਆ ਕੇ ਫਲ ਫਰੂਟ ਰੱਖ ਰਿਹਾ ਹੈ ਅਨੇਕ ਤਰ੍ਹਾਂ ਦੀ ਪੂਜਾ ਹੈ ਕੋਈ ਝਾੜੂ ਦਿੰਦਾ ਹੈ ਉਸਦੇ ਦਰਬਾਰ ਵਿੱਚ ਇਹ ਵੀ ਪੂਜਾ ਹੈ ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਸਾਡੇ ਲਈ ਬਚਨ ਕਹੇ ਨੇ ਪੂਜੋ ਰਾਮ ਇੱਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਤੁਸੀਂ ਕਹਿੰਦੇ ਤੀਰਥਾਂ ਤੇ ਜਾਂਦੇ ਹੋ ਸੱਚਾ ਨਾਉਣਾ ਗੁਰੂ ਦੀ ਸੇਵਾ ਹੈ ਗੁਰੂ ਦੇ ਦਰ ਤੇ ਆ ਕੇ ਸੇਵਾ ਕਰੋ ਤੁਹਾਡਾ ਇਸ਼ਨਾਨ ਹੋ ਜਾਏਗਾ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹੋ ਨਾਮ ਹਰ ਕਾ ਸਦਾ ਜਾਂਚੋ ਦੇ ਪ੍ਰਭ ਧਰਣੀ ਥਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ ਸਾਚ ਨਾ ਲਾਗੈ ਮੈਲ ਕਿਆ ਮਨਤ ਹੋਈਐ ਗੁਣ ਹੈ ਹਾਰ ਪਰੋਏ ਕਿਸ ਕਰੋਈਏ ਜੋ ਪ੍ਰਭੂ ਦਾ ਸਿਮਰਨ ਕਰਦਾ ਹੈ ਪਿਆਰਿਓ ਇਹ ਸਭ ਤੋਂ ਵੱਡੀ ਪੂਜਾ ਹੈ ਸਿਮਰਨ ਕਰਨਾ। ਆ ਹੁਣ ਤੁਸੀਂ ਆਉਂਦੇ ਹੋ ਨਾ, ਚੜਾਵਾ ਚੜਾਉਂਦੇ ਹੋ, ਅਰਦਾਸ ਕਰਦੇ ਹੋ, ਬਾਣੀ ਸੁਣਦੇ ਹੋ, ਇਹ ਪੂਜਾ ਹੈ। ਬਾਣੀ ਨੇ ਐਸੇ ਬਚਨ ਕਹੇ ਨੇ, ਸੇਵਕ ਸਿੱਖ ਪੂਜਣ ਸਭ ਆ ਹੈ, ਸਭ ਗਾਵੇ ਹਰ ਹਰ ਉਤਮ ਬਾਣੀ। ਪਰ ਆਪ ਜੀ ਬਚਨ ਕੀ ਕਰਦੇ ਨੇ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਨੇ। ਗਾਉਣਾ ਤੇ ਸੁਣਨਾ ਉਸਦਾ ਲੇਖੇ ਵਿੱਚ ਪੈਂਦਾ ਹੈ ਜਿਹੜਾ ਸਤਿਗੁਰੂ ਦੀ ਹੁਕਮ ਨੂੰ ਸਤ ਕਰਕੇ ਮੰਨ ਲੈਂਦਾ। ਸੋ ਸਿੱਖ ਸਖਾ ਬੰਦ ਪੈ ਪਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੀ ਰਜਾ ਵਿੱਚ ਰਹਿੰਦਾ ਹੈ ਉਹ ਸਿੱਖ ਹੈ, ਸਖਾ ਸੰਬੰਧੀ ਹੈ ਸਤਿਗੁਰੂ ਜੀ ਕਹਿੰਦੇ, ਮੇਰਾ ਉਹ ਮੇਰਾ ਭਰਾ ਹੈ। ਸੋ ਸਿੱਖ ਸਖਾ ਬੰਦ ਪੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਕਈ ਕੋਟ ਹੋਏ ਪੁਜਾਰੀ, ਕਈ ਕਰੋੜਾਂ ਹੀ ਪੁਜਾਰੀ ਪੂਜਾ ਕਰਨ ਵਾਲੇ ਸੰਸਾਰ ਦੇ ਹੋਏ। ਐਸੇ ਲੋਕਾਂ ਦੇ ਜੀਵਨ ਵੀ ਤੁਸੀਂ ਪੜ੍ਹਦੇ ਹੋ ਜਿਨ੍ਹਾਂ ਨੇ ਆਪਣਾ ਸਿਰ ਵੱਢ ਕੇ ਵੀ ਭੇਟਾ ਚੜਾ ਦਿੱਤਾ, ਉਹ ਪੂਜਾ ਹੈ। ਐਸੇ ਵੀ ਪੁਜਾਰੀ ਸੰਸਾਰ 'ਚ ਹੋਏ ਜਿਨ੍ਹਾਂ ਨੇ ਆਪਣੇ ਸਿਰ ਵੱਢ ਕੇ ਭੇਟਾ ਚੜਾਉਂਦੇ ਰਹੇ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਅਗਲੀ ਪੰਕਤੀ 'ਚ ਕਹਿੰਦੇ ਹਨ,
ਕਈ ਕੋਟ ਆਚਾਰ ਵਿਵਹਾਰੀ।
ਕਈ ਕਰੋੜਾਂ ਲੋਕ ਐਸੇ ਸੰਸਾਰ 'ਤੇ ਨੇ ਜਿਹੜੇ ਚੰਗੇ ਆਚਰਣ ਵਾਲੇ ਨੇ, ਸ੍ਰੇਸ਼ਟ ਆਚਾਰ ਵਾਲੇ ਨੇ, ਤੇ ਚੰਗੇ ਵਿਵਹਾਰ ਵਰਤ ਵਰਤਾਲੇ ਵਾਲੇ ਚੰਗੇ ਨੇ, ਜਿਨ੍ਹਾਂ ਦੀ ਸੰਸਾਰ ਨਾਲ ਵਰਤਾਵਾ ਚੰਗਾ ਹੈ, ਔਰ ਚੰਗਾ ਆਚਰਣ ਹੈ, ਚੰਗਾ ਵਿਵਹਾਰ ਹੈ। ਐਸੇ ਵੀ ਕਈ ਕਰੋੜਾਂ ਲੋਕ ਨੇ, ਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਹੈ।
ਕਈ ਕੋਟ ਪਏ ਤੀਰਥ ਵਾਸੀ।
ਕਈ ਕਰੋੜਾਂ ਐਸੇ ਵੀ ਭਏ ਹੋਏ ਜਿਨ੍ਹਾਂ ਨੇ ਜਾ ਕੇ ਤੀਰਥਾਂ 'ਤੇ ਨਿਵਾਸ ਕੀਤਾ। ਅੱਜ ਵੀ ਹਿੰਦੂ ਮਤ ਵਿੱਚ ਐਸਾ ਮੰਨਿਆ ਜਾਂਦਾ ਹੈ ਕਿ ਗੰਗਾ ਦੇ ਕਿਨਾਰੇ 'ਤੇ ਜੇ ਸਰੀਰ ਛੱਡਿਆ ਜਾਏ ਤਾਂ ਮਨੁੱਖ ਜਿਹੜਾ ਹੈ ਉਹ ਨਰਕਾਂ ਨੂੰ ਨਹੀਂ ਜਾਂਦਾ। ਇਸ ਕਰਕੇ ਲੋਕ ਗੰਗਾ ਦੇ ਕੰਢੇ 'ਤੇ ਜਾ ਕੇ ਘਰ ਬਣਾਉਂਦੇ ਨੇ, ਤੀਰਥਾਂ 'ਤੇ ਨਿਵਾਸ ਰੱਖਦੇ ਨੇ। ਪਰ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਐਸੇ ਬਚਨ ਕਹੇ ਨੇ ਕਿ ਤੀਰਥਾਂ 'ਤੇ ਜਾ ਕੇ ਵਸਣ ਨਾਲ ਕੁਝ ਨਹੀਂ ਹੁੰਦਾ। ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰ ਵੱਤ ਤਰਹਾਏ। ਬੰਦੇ ਦੇ ਮਨ ਵਿੱਚ ਅਨੇਕ ਤਰ੍ਹਾਂ ਦੀਆਂ ਕਾਮਨਾਵਾਂ ਹੋਣ, ਉਹ ਤੀਰਥਾਂ 'ਤੇ ਜਾ ਕੇ ਵਸ ਜਾਏ, ਆਪਣੇ ਸਿਰ 'ਤੇ ਕਰਵੱਤਰ ਰਖਾ ਕੇ ਗੰਗਾ ਜਲ ਉਸ ਵਿੱਚ ਪਾ ਕੇ ਮੰਤਰ ਪੜ੍ਹ ਕੇ ਉਹਨੂੰ ਗੰਗਾ ਵਿੱਚ ਡੋਲ ਦਿੱਤਾ ਜਾਏ। ਧੰਨ ਗੁਰੂ ਪਾਤਸ਼ਾਹ ਕਹਿੰਦੇ ਨੇ, ਮਨ ਕੀ ਮੈਲ ਨਾ ਉਤਰਾ ਇਹ ਵਿਧ ਜੇ ਲੱਖ ਯਤਨ ਕਰਾਏ। ਐਸੇ ਲੱਖਾਂ ਵੀ ਯਤਨ ਕਰ ਲਏ ਫਿਰ ਵੀ ਮਨ ਦੀ ਮੈਲ ਨਹੀਂ ਉਤਰਦੀ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ, ਕਈ ਕੋਟ ਭੈ ਤੀਰਥ ਵਾਸੀ। ਕਈ ਕਰੋੜਾਂ ਲੋਕ ਐਸੇ ਇਸ ਸੰਸਾਰ 'ਤੇ ਹੋਏ ਜਿਨ੍ਹਾਂ ਨੇ ਤੀਰਥਾਂ 'ਤੇ ਨਿਵਾਸ ਕੀਤਾ, ਤੀਰਥਾਂ 'ਤੇ ਜਾ ਕੇ ਵਸ ਗਏ।
ਕਈ ਕੋਟ ਬਨ ਪਰਮ ਹੈ ਉਦਾਸੀ।
ਕਈ ਕਰੋੜ ਲੋਕ ਐਸੇ ਵੀ ਇਸ ਸੰਸਾਰ 'ਤੇ ਹੋਏ ਔਰ ਹੈਨ ਜਿਹੜੇ ਬਨ ਜੰਗਲਾਂ ਵਿੱਚ ਭਰਮਦੇ ਨੇ, ਸੰਸਾਰ 'ਚ ਉਦਾਸ ਹੋ ਜਾਂਦੇ ਨੇ ਔਰ ਜੰਗਲਾਂ ਵਿੱਚ ਚਲੇ ਜਾਂਦੇ ਨੇ। ਪਰ ਕੀ ਜੰਗਲਾਂ ਵਿੱਚ ਜਾਣ ਨਾਲ ਰੱਬ ਮਿਲ ਜਾਂਦਾ, ਜਾਂ ਤਨ ਤੋਂ ਕੱਪੜੇ ਉਤਾਰਿਆਂ ਰੱਬ ਮਿਲ ਜਾਂਦਾ? ਬਾਣੀ ਨੇ ਐਸੇ ਬਚਨ ਕਹੇ, ਨਗਨ ਫਿਰਤ ਜੋ ਪਾਈਐ ਜੋਗ, ਤਾਂ ਬਨ ਕਾ ਮਿਰਗ ਮੁਕਤ ਸਭ ਹੋਗ। ਕਿਆ ਨਾਂਗੇ ਕਿਆ ਬਾਦੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਜਿੰਨੀ ਦੇਰ ਤੱਕ ਆਪਣੇ ਅੰਦਰ ਰਾਮ ਨੂੰ ਜਾਣਦਾ ਨਹੀਂ, ਤੂੰ ਨਗਨ ਵੀ ਫਿਰਦਾ ਰਹੋ ਤਾਂ ਵੀ ਰੱਬ ਪ੍ਰਾਪਤ ਨਹੀਂ ਹੋਏਗਾ। ਜੇ ਨਗਨ ਫਿਰਦਿਆਂ ਪ੍ਰਾਪਤ ਹੋ ਜਾਂਦਾ, ਜਿੰਨੇ ਜੰਗਲ ਦੇ ਰਹਿ ਵਿੱਚ ਰਹਿਣ ਵਾਲੇ ਮਿਰਗ ਤਾਰਕ ਜਾਨਵਰ ਨੇ, ਉਹਨਾਂ ਨੇ ਤਾਂ ਕੋਈ ਕੱਪੜੇ ਨਹੀਂ ਪਹਿਰੇ, ਤਮਾਮ ਨੰਗੇ, ਉਹਨਾਂ ਨੂੰ ਰੱਬ ਮਿਲ ਜਾਂਦਾ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਕਿਆ ਨਾਂਗੇ ਕਿਆ ਬਾਦੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਜਿੰਨੀ ਦੇਰ ਤੱਕ ਆਪਣੇ ਅੰਦਰ ਰਾਮ ਦਾ ਚਿੰਤਨ ਨਹੀਂ ਕਰਦੇ, ਉਨੀ ਦੇਰ ਤੱਕ ਜੰਗਲਾਂ ਵਿੱਚ ਜਾਣਾ ਵੀ ਵਿਅਰਥ ਹੈ। ਚਲੇ ਜਾਓਗੇ ਪਰ ਹੋਵੋਗੇ ਤਾਂ ਤੁਸੀਂ ਨਾ। ਗ੍ਰਹਿਤਾ ਜੇ ਵਣ ਖੰਡ ਜਾਈਐ ਚੁਣ ਖਾਈਐ ਕੰਧਾ ਅਜੋ ਵਕਾਰ ਨਾ ਛੋੜਈ ਪਾਪੀ ਮਨ ਮੰਦਾ ਮਨ ਫਿਰ ਵੀ ਵਿਕਾਰੀ ਰਹੇਗਾ ਵਿਕਾਰਾਂ ਨੂੰ ਕਦੇ ਛੱਡੇਗਾ ਨਹੀਂ ਤੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਈ ਕਰੋੜ ਲੋਕ ਐਸੇ ਵੀ ਹੋਏ ਇਸ ਸੰਸਾਰ ਤੇ ਕਈ ਕੋਟ ਬਨ ਭਰਮ ਹੈ ਉਦਾਸੀ ਸੰਸਾਰ ਵੱਲੋਂ ਉਦਾਸ ਹੋ ਕੇ ਜੰਗਲਾਂ ਵਿੱਚ ਭ੍ਰਮਣ ਕਰਦੇ ਰਹੇ ਔਰ ਅੱਜ ਵੀ ਕਰਦੇ ਹਨ ਅਗਲੀ ਪੰਕਤੀ ਚ ਕਹਿ ਰਹੇ ਹਨ
ਕਈ ਕੋਟ ਵੇਦ ਕੇ ਸਰੋਤੇ
ਕਈ ਕਰੋੜਾਂ ਲੋਕ ਐਸੇ ਹਨ ਔਰ ਸੰਸਾਰ ਤੇ ਹੋਏ ਜਿਨ੍ਹਾਂ ਨੇ ਵੇਦ ਸੁਣੇ ਔਰ ਮਨੁੱਖ ਦੀ ਐਸੀ ਭਾਵਨਾ ਸੀ ਕਿ ਵੇਦ ਸੁਣਨ ਨਾਲ ਜੀਵ ਦੀ ਮੁਕਤੀ ਹੋ ਜਾਂਦੀ ਔਰ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਐਸੇ ਬਚਨ ਕਹੇ ਕਿ ਕੇਵਲ ਸੁਣਨ ਨਾਲ ਕੇਵਲ ਪੜ੍ਹਨ ਨਾਲ ਮੁਕਤੀ ਨਹੀਂ ਹੁੰਦੀ ਵੇਦ ਬ੍ਰਾਹਮਣ ਪੜ੍ਹਦਾ ਹੈ ਉਹਦੀ ਮੁਕਤੀ ਕਿਉਂ ਨਹੀਂ ਹੁੰਦੀ ਜੀ ਬਾਣੀ ਚ ਜ਼ਿਕਰ ਆਇਆ ਵੇਦ ਪੁਕਾਰਾ ਮੁਖ ਤੇ ਪੰਡਤ ਕਾਮਾਮਨ ਕਾਮਾਠਾ ਇਸ ਲਈ ਪੜ੍ਹ ਰਿਹਾ ਹੈ ਕਿ ਕਮਾਈ ਹੁੰਦੀ ਹੈ ਵੇਦ ਪੁਕਾਰਾ ਮੁਖ ਤੇ ਪੰਡਤ ਕਾਮਾਮਨ ਕਾਮਾਠਾ ਮੋਨੀ ਹੋਏ ਬੈਠਾ ਏਕਾਂਤੀ ਹਿਰਦੇ ਕਲਪਨ ਗਾਂਠਾ ਹੋਏ ਉਦਾਸੀ ਗ੍ਰਹਿ ਤਾਂ ਚੱਲਿਆ ਛੁਟਕੈ ਨਾਹੀ ਨਾਠਾ ਜੀ ਕੀ ਕਹਿ ਪੈ ਬਾਤ ਕਹਾਂ ਆਪ ਮੁਕਤ ਮੁਖ ਗੁਰਮੇਲੇ ਐਸੋ ਕਹਾਂ ਨਾ ਕਹਿਣ ਲੱਗੇ ਆਪਣੇ ਅੰਦਰ ਦੀ ਗੱਲ ਕਿਹਦੇ ਕੋਲ ਕਰਾਂ ਵੇਦਾਂ ਨੂੰ ਸੁਣਨ ਨਾਲ ਕੁਝ ਨਹੀਂ ਹੋਏਗਾ ਪੜ੍ਹਨ ਨਾਲ ਕੁਝ ਨਹੀਂ ਹੋਏਗਾ ਬਾਣੀ ਚ ਵਚਨ ਆਇਆ ਹੈ ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣ ਸੁਣੀਏ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਸੋਈ ਕਰੋੜਾਂ ਲੋਕ ਵੇਦਾਂ ਦੇ ਸਰੋਤੇ ਵੀ ਹੋਏ ਪਰ ਵੇਦ ਵਿੱਚੋਂ ਵੀ ਕੁਝ ਪ੍ਰਾਪਤ ਨਾ ਕਰ ਸਕੇ ਸੁਣਦੇ ਤਾਂ ਰਹੇ ਪਰ ਪ੍ਰਾਪਤ ਕੁਝ ਨਾ ਹੋਇਆ ਅੱਜ ਵੀ ਲੋਕ ਸੁਣਦੇ ਨੇ ਅੱਜ ਤੁਸੀਂ ਵੀ ਬਾਣੀ ਸੁਣਦੇ ਹੋ ਕਿਤਨੇ ਲੋਕ ਨੇ ਜਿਹੜੇ ਸੁਣਦੇ ਨੇ ਕਿੰਨੇ ਮੰਦਰ ਨੇ ਕਿੰਨੇ ਗਿਰਜੇ ਨੇ ਕਿੰਨੇ ਗੁਰਦੁਆਰੇ ਨੇ ਕਿੰਨੀਆਂ ਮਸਜਿਦਾਂ ਨੇ ਤਮਾਮ ਲੋਕ ਉਸਦਾ ਜਸ ਤਾਂ ਸੁਣ ਰਹੇ ਨੇ ਪਰ ਉਹਦਾ ਨਤੀਜਾ ਕੀ ਹੈ ਉਹਦੀ ਆਊਟਪੁੱਟ ਕੀ ਹੈ ਕੁਝ ਵੀ ਨਹੀਂ ਤੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਈ ਕਰੋੜਾਂ ਵੇਦ ਦੇ ਸੁਣਨ ਵਾਲੇ ਐਸੇ ਲੋਕ ਵੀ ਇਸ ਸੰਸਾਰ ਤੇ ਹੋਏ ਔਰ ਹੈਨ ਅਗਲੀ ਪੰਕਤੀ ਚ ਕਹਿੰਦੇ ਹਨ
ਕਈ ਕੋਟ ਤਪੀਸਰ ਹੋਤੇ
ਕਈ ਕਰੋੜ ਇਸ ਸੰਸਾਰ ਤੇ ਤਪੀਸਰ ਤਪ ਕਰਨ ਵਾਲੇ ਲੋਕ ਹੋਏ ਬੜਾ ਬੜਾ ਲੰਬਾ ਸਮਾਂ ਜਿਨ੍ਹਾਂ ਨੇ ਸਾਧਨਾ ਕੀਤੀ ਉਲਟੇ ਲਟਕ ਕੇ ਤਪ ਕੀਤਾ ਤੋਣੀਆਂ ਤਪ ਕੇ ਤਪ ਕੀਤਾ ਭੁੱਖੇ ਰਹਿ ਕੇ ਤਪ ਕੀਤਾ ਕਠਨ ਸਾਧਨਾ ਕੀਤੀ ਜਿਨ੍ਹਾਂ ਨੇ ਕਈ ਕਰੋੜ ਐਸੇ ਲੋਕ ਵੀ ਇਸ ਸੰਸਾਰ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੋਏ
ਕਈ ਕੋਟ ਆਤਮ ਧਿਆਨ ਧਾਰੇ
ਕਈ ਕਰੋੜਾਂ ਐਸੇ ਵੀ ਨੇ ਜਿਹੜੇ ਆਤਮ ਆਪਣੇ ਆਪ ਦਾ ਧਿਆਨ ਧਰਦੇ ਨੇ ਜਿਹੜੇ ਇਹ ਮੰਨਦੇ ਨੇ ਕਿ ਮੈਂ ਹੀ ਈਸ਼ਵਰ ਹਾਂ ਅਹੰ ਬ੍ਰਹਮ ਅਸਮੀ ਇਸ ਕਰਕੇ ਉਹ ਆਪਣੇ ਆਪ ਦਾ ਧਿਆਨ ਧਰਦੇ ਨੇ ਆਪਣੇ ਸਰੂਪ ਦਾ ਧਿਆਨ ਧਰਦੇ ਨੇ ਕਈ ਕਰੋੜਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਐਸੇ ਨੇ ਜਿਹੜੇ ਆਤਮ ਧਿਆਨ ਧਾਰ ਹੈ ਆਪਣੇ ਆਪ ਦਾ ਧਿਆਨ ਕਰਨ ਵਾਲੇ ਕਈ ਕਰੋੜਾਂ ਲੋਕ ਹਨ
ਕਈ ਕੋਟ ਕਬ ਕਾਬ ਵਿਚਾਰੇ
ਕਈ ਕਰੋੜ ਲੋਕ ਐਸੇ ਵੀ ਹਨ ਜਿਹੜੇ ਕਬ ਕਵੀ ਨੇ ਔਰ ਕਾਵਿ ਸ਼ਾਸਤਰ ਆਦਿਕ ਨੂੰ ਉਹ ਵਿਚਾਰਦੇ ਹਨ ਪੜ੍ਹਦੇ ਹਨ ਸਤਿਗੁਰੂ ਜੀ ਕਹਿੰਦੇ ਨੇ
ਕਈ ਕੋਟ ਨਵ ਤਨ ਨਾਮ ਧਿਆਵ ਹੈ
ਕਈ ਕਰੋੜ ਲੋਕ ਐਸੇ ਨੇ ਜਿਹੜੇ ਨਵਤਨ ਨਵਤਨ ਦਾ ਅਰਥ ਹੈ ਨਵਾਂ ਨਵਾਂ ਨਾਮ ਰੱਬ ਦਾ ਉਚਾਰਦੇ ਨੇ ਨਵਤਨ ਨਾਮ ਧਿਆਵ ਹੈ ਨਵੇਂ ਤੋਂ ਨਵਾਂ ਨਾਮ ਰੱਬ ਦਾ ਲੈਣਾ ਬਾਣੀ ਚ ਸ਼ੇਖ ਨਾਗ ਦਾ ਜ਼ਿਕਰ ਵੀ ਐਸੇ ਆਇਆ ਹੈ ਕਿ ਉਹ ਵੀ ਆਪਣੀਆਂ ਹਜ਼ਾਰਾਂ ਜੀਵਾਂ ਨਾਲ ਹਰ ਵਾਰ ਈਸ਼ਵਰ ਦਾ ਨਵਾਂ ਨਾਮ ਲੈਂਦਾ ਹੈ ਪਰ ਉਸ ਨੂੰ ਉਸਦੇ ਨਾਵਾਂ ਦਾ ਅੰਤ ਨਹੀਂ ਆ ਸਕਿਆ ਬਾਣੀ ਨੇ ਐਸੇ ਬਚਨ ਕਹੇ ਨੇ ਸਹਿਸ ਫਨੀ ਜਪਿਓ ਸੇਖ ਨਾਗੈ ਹਰ ਜਪਦਿਆਂ ਅੰਤ ਨਾ ਪਾਵੇ ਗੋ ਉਹਨੂੰ ਜਪਦਿਆਂ ਜਪਦਿਆਂ ਵੀ ਉਸਦੇ ਨਾਵਾਂ ਦਾ ਅੰਤ ਨਹੀਂ ਆਇਆ ਧੰਨ ਗੁਰੂ ਪਾਤਸ਼ਾਹ ਨੇ ਬਾਣੀ ਚ ਬਚਨ ਕਹੇ ਨੇ ਹਉ ਬਲਿਹਾਰੇ ਜਾਓ ਜੇਤੇ ਤੇਰੇ ਨਾਮ ਹੈ ਤੁਸੀਂ ਸੋਚਦੇ ਹੋ ਕਿੰਨੇ ਨਾਮ ਨੇ ਉਸਦੇ ਆ ਜਿਹੜੇ ਤੁਹਾਡੇ ਨਾਮ ਨੇ ਨਾ ਇਹ ਵੀ ਉਸੇ ਦੇ ਨਾਮ ਨੇ ਪਸ਼ੂਆਂ ਦੇ ਨਾਮ ਉਸਦੇ ਨਾਮ ਨੇ ਪੰਛੀਆਂ ਦੇ ਨਾਮ ਉਸਦੇ ਨਾਮ ਨੇ ਬਨਸਪਤੀ ਦੇ ਨਾਮ ਉਸ ਦੇ ਨਾਮ ਨੇ। ਤੁਸੀਂ ਕਹੋਗੇ ਤਾਂ ਸਾਡਾ ਨਾਮ ਹੈ ਰੱਬ ਦਾ ਕਿਵੇਂ ਹੋ ਗਿਆ? ਰੱਬ ਦਾ ਨਾਮ ਤਾਂ ਵਾਹਿਗੁਰੂ ਹੈ, ਪਰ ਤੁਸੀਂ ਕਦੇ ਸੋਚਿਆ ਨਹੀਂ ਕਿ ਤੁਹਾਡੇ ਅੰਦਰ ਕੌਣ ਵੱਸਦਾ ਹੈ? ਈਸ਼ਵਰ ਵੱਸਦਾ ਹੈ ਨਾ। ਉਸ ਨੂੰ ਨਾਮ ਦੇ ਦਿੱਤਾ ਮਾਤਾ ਪਿਤਾ ਨੇ। ਜਦੋਂ ਉਹ ਈਸ਼ਵਰ ਇਸ ਸਰੀਰ ਨੂੰ ਧਾਰਨ ਕਰਕੇ ਆਇਆ, ਮਾਤਾ ਪਿਤਾ ਨੇ ਨਾਮ ਦੇ ਦਿੱਤਾ। ਜਦੋਂ ਉਸ ਦੀ ਮੌਤ ਹੁੰਦੀ ਹੈ, ਲੋਕ ਇਹ ਗੱਲ ਕਹਿੰਦੇ ਨੇ ਅੱਜ ਫਲਾਣਾ ਮਰ ਗਿਆ, ਨਾਮ ਲੈ ਕੇ ਕਹਿੰਦੇ ਨੇ ਫਲਾਣਾ ਮਰ ਗਿਆ, ਸਰੀਰ ਤਾਂ ਉਹਦਾ ਸਾਹਮਣੇ ਪਿਆ ਹੈ। ਜੇ ਸਰੀਰ ਦਾ ਨਾਮ ਹੋਵੇ ਤਾਂ ਲੋਕ ਇਹ ਕਹਿਣ ਕਿ ਫਲਾਣਾ ਪਿਆ ਹੈ, ਨਹੀਂ ਉਹ ਵਿਚਲਾ ਨਾਮ ਸੀ ਜਿਹੜਾ ਉਹ ਛੱਡ ਕੇ ਚਲਿਆ ਗਿਆ, ਇਸ ਕਰਕੇ ਲੋਕਾਂ ਨੂੰ ਲੱਗਿਆ ਕਿ ਫਲਾਣਾ ਮਰ ਗਿਆ ਹੈ। ਤਾਂ ਤੁਹਾਡੇ ਤਮਾਮ ਨਾਮ ਈਸ਼ਵਰ ਦੇ ਨਾਮ ਨੇ, ਪਸ਼ੂਆਂ ਦੇ, ਪੰਛੀਆਂ ਦੇ, ਬਨਸਪਤੀ ਦੇ, ਸਭ ਈਸ਼ਵਰ ਦੇ ਨਾਮ ਨੇ। ਸਰੀਰ ਦਾ ਕੋਈ ਨਾਮ ਨਹੀਂ ਹੈ, ਸਰੀਰ ਤਾਂ ਮਿੱਟੀ ਹੈ। ਪੰਜ ਤੱਤ ਕੋ ਤਨ ਰਚਿਓ, ਜਾਣੋ ਚਤੁਰ ਸੁਜਾਨ, ਜੈ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਈ ਕਰੋੜ ਐਸੇ ਨੇ ਜਿਹੜੇ ਨਵਤਨ ਨਾਮ ਧਿਆਵੇ, ਈਸ਼ਵਰ ਦੇ ਨਵੇਂ ਤੋਂ ਨਵੇਂ ਨਾਮ ਨੂੰ ਧਿਆਉਣਾ ਕਰਦੇ ਹਨ।
ਨਾਨਕ ਕਰਤੇ ਕਾ ਅੰਤ ਨਾ ਪਾਵੇ।
ਉਹ ਕਰੋੜਾਂ ਲੋਕ ਈਸ਼ਵਰ ਦੇ ਨਵੇਂ ਨਾਮ ਨੂੰ ਤਾਂ ਧਿਆਉਂਦੇ ਨੇ, ਪਰ ਉਸ ਕਰਤੇ ਦਾ ਅੰਤ ਨਹੀਂ ਪਾ ਸਕਦੇ। ਉਹ ਬੇਅੰਤ ਹੈ, ਉਸ ਦਾ ਅੰਤ ਅੱਜ ਤੱਕ ਕਿਸੇ ਨੇ ਪਾਇਆ ਨਹੀਂ, ਕੋਈ ਉਸ ਦਾ ਅੰਤ ਅੱਗੋਂ ਪਾ ਨਹੀਂ ਸਕੇਗਾ। ਬਾਣੀ ਨੇ ਬਚਨ ਕਹੇ ਨੇ ਤੂੰ ਬੇਅੰਤ ਕੋ ਵਿਰਲਾ ਜਾਣ, ਕੋਈ ਵਿਰਲੇ ਨੇ ਜਿਹੜੇ ਇਸ ਗੱਲ ਨੂੰ ਜਾਣਦੇ ਨੇ ਕਿ ਤੂੰ ਬੇਅੰਤ ਹੈ, ਨਹੀਂ ਤਾਂ ਸਾਰੇ ਇਹ ਵੀ ਨਹੀਂ ਜਾਣਦੇ ਕਿ ਤੂੰ ਬੇਅੰਤ ਹੈ। ਉਹ ਕਹਿੰਦੇ ਈਸ਼ਵਰ ਹੈ ਹੀ ਨਹੀਂ, ਕੀ ਕਰੋਗੇ ਉਹਨਾਂ ਦਾ ਭਾਈ, ਕੁਝ ਨਹੀਂ ਹੋ ਸਕਦਾ। ਤਾਂ ਧੰਨ ਗੁਰੂ ਪਾਤਸ਼ਾਹ ਨੇ ਐਸੇ ਲੋਕਾਂ ਲਈ ਤਾਂ ਹੀ ਬਾਣੀ 'ਚ ਬਚਨ ਕਹੇ ਨੇ, ਐਸੇ ਲੋਕਾਂ ਨੂੰ ਸਿਉਂ ਕਿਆ ਕਹੀ ਹੈ, ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀ ਹੈ। ਆਪਣਾ ਦੇ ਚੁਰੂ ਭਰ ਪਾਣੀ, ਤੈ ਨਿੰਦਾ ਹੈ ਜੈ ਗੰਗਾ ਆਨੀ, ਉਠਤ ਬੈਠਤ ਕੁਟਲ ਤਾਂ ਚਾਲੈ, ਆਪ ਗਏ ਔਰਨ ਹੂ ਖਾਲੈ, ਛਾੜ ਪਚਰਚਾ ਆਨ ਨਾ ਜਾਣੈ, ਬਰਮਾ ਹੂ ਕੋ ਕਹੋ ਨਾ ਮਾਨੈ, ਆਪ ਗਏ ਔਰਨ ਹੂ ਖੋਵੈ, ਆਗ ਲਗਾਏ ਮੰਦਰ ਮੈਂ ਸੋਵੈ, ਅਵਰਨ ਹਸਤ ਆਪ ਹੈ ਕਾਨੇ, ਤਿੰਨ ਕੋ ਦੇਖ ਕਬੀਰ ਲਜਾ ਨੇ। ਕਬੀਰ ਜੀ ਕਹਿੰਦੇ ਹੱਸਦੇ ਦੂਜਿਆਂ ਤੇ ਨੇ, ਪਰ ਕਾਣੇ ਆਪ ਨੇ। ਜਦੋਂ ਮੈਂ ਇਸੇ ਲੋਕਾਂ ਨੂੰ ਤੱਕਦਾ ਹਾਂ ਤੇ ਮੈਨੂੰ ਲੱਜਾ ਆ ਜਾਂਦੀ ਹੈ, ਪਰ ਉਹ ਲੱਜਾ ਨਹੀਂ ਕਰਦੇ। ਮੈਂ ਸ਼ਰਮ ਖਾਂਦਾ ਹਾਂ, ਉਹ ਸ਼ਰਮ ਨਹੀਂ ਕਰਦੇ। ਤੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਕਿ ਕਈ ਕਰੋੜ ਐਸੇ ਨੇ, ਕਈ ਕੋਟ ਨਵਤਨ ਨਾਮ ਧਿਆਵੈ, ਨਾਨਕ ਕਰਤੇ ਕ ਅੰਤ ਨਾ ਪਾਵੈ। ਉਸ ਕਰਤੇ ਦਾ, ਪਰਮੇਸ਼ਵਰ ਦਾ ਅੰਤ ਨਹੀਂ ਪਾ ਸਕੇ। ਅਗਲੀ ਪੰਕਤੀ 'ਚ ਕਹਿ ਰਹੇ ਹਨ,
ਕਈ ਕੋਟ ਪਏ ਅਭਿਮਾਨੀ।
ਇਸ ਦੁਨੀਆਂ ਨੂੰ ਤੱਕੋਗੇ ਕਈ ਕਰੋੜਾਂ ਲੋਕ ਤੁਹਾਨੂੰ ਹੰਕਾਰੀ ਮਿਲਣਗੇ, ਜਿਨ੍ਹਾਂ ਦੇ ਅੰਦਰ ਹੰਕਾਰ ਹੈ। ਕਿਸੇ ਪਾਸ ਧਨ ਦਾ ਹੰਕਾਰ ਹੈ, ਕਿਸੇ ਪਾਸ ਵਿਦਿਆ ਦਾ ਹੰਕਾਰ ਹੈ, ਕਿਸੇ ਪਾਸ ਬਲ ਦਾ ਹੰਕਾਰ ਹੈ, ਮੇਰੇ 'ਚ ਜ਼ੋਰ ਬੜਾ, ਕਿਸੇ ਨੂੰ ਸੁੰਦਰਤਾ ਦਾ ਹੰਕਾਰ ਹੈ। ਬਾਣੀ ਕੈਸੇ ਜ਼ਿਕਰ ਆਇਆ ਹੈ, ਕਿਸੀ ਜ਼ੋਰ ਅਹੰਕਾਰ ਬੋਲਣ ਕਾ, ਕਿਸੀ ਜ਼ੋਰ ਦੀਵਾਨ ਮਾਇਆ ਕਾ, ਮੈਂ ਹਰ ਵਿਨ ਟੇਕ ਥਰ ਅਵਰ ਨਾ ਕਾਈ, ਤੂੰ ਕਰਤੇ ਰਾਖ ਮੈਂ ਨਿਮਾਣੀ। ਮਾਣ ਹੈ ਲੋਕਾਂ ਨੂੰ ਇਹਨਾਂ ਗੱਲਾਂ ਦਾ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹੇ ਨੇ, ਇੱਕ ਨਹੀਂ ਕਰੋੜਾਂ ਲੋਕ ਐਸੇ ਨੇ, ਕਈ ਕਰੋੜਾਂ ਲੋਕ ਐਸੇ ਨੇ ਜਿਹੜੇ ਭਏ ਅਭਿਮਾਨੀ, ਰੱਬ ਤੋਂ ਸਰੀਰ ਪ੍ਰਾਪਤ ਕਰ ਲਿਆ ਪਰ ਰੱਬ ਨੂੰ ਨਹੀਂ ਖੋਲਿਆ, ਹੰਕਾਰੀ ਹੋ ਗਏ, ਹੰਕਾਰ ਅੰਦਰ ਆ ਗਿਆ। ਗੱਲ ਯਾਦ ਰੱਖਿਓ, ਜਿੰਨੀ ਦੇਰ ਤੱਕ ਹਮ ਹੈ ਉਨੀ ਦੇਰ ਤੱਕ ਰੱਬ ਨਹੀਂ ਮਿਲੇਗਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਮਿਲੇਗਾ ਕਦੋਂ? ਜਦੋਂ ਅਬ ਤੂੰ ਹੀ ਮੈਂ ਨਾਹੀਂ। ਜਦੋਂ ਉਹ ਵੀ ਦਿਸਿਆ ਮੈਂ ਮਿਟ ਗਈ, ਹੋ ਮੈਂ ਜਾਈ ਤਾਂ ਕੰਤ ਸਮਾਈ, ਤੋ ਕਾਮਣ ਪਿਆਰੇ ਨਵ ਨਿਧ ਪਾਈ। ਫਿਰ ਇਸ ਈਸ਼ਵਰ ਨੂੰ, ਪਰ ਜੀਵ ਨੂੰ ਈਸ਼ਵਰ ਦੀ ਪ੍ਰਾਪਤੀ ਹੋਏਗੀ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਈ ਕਰੋੜਾਂ ਐਸੇ ਨੇ ਜਿਹੜੇ ਇਸ ਸੰਸਾਰ 'ਤੇ ਆਏ ਅਤੇ ਹੰਕਾਰੀ ਹੋ ਗਏ, ਕਈ ਕੋਟ ਭਏ ਅਭਿਮਾਨੀ। ਅਗਲੀ ਪੰਕਤੀ 'ਚ ਕਹਿੰਦੇ ਹਨ,
ਕਈ ਕੋਟ ਅੰਧ ਅਗਿਆਨੀ।
ਕਈ ਕਰੋੜਾਂ ਜੀਵ ਹੀ ਲੋਕ ਹੀ ਐਸੇ ਨੇ ਜਿਹੜੇ ਅਗਿਆਨੀ ਨੇ, ਅਗਿਆਨ ਗਿਆਨ ਅਤੇ ਵੈਰਾਗ ਰੂਪੀ ਨੇਤਰਾਂ ਦੇ ਨਾ ਹੋਣ ਕਰਕੇ ਅੰਧੇ ਨੇ। ਉਹ ਅਗਿਆਨੀ ਹੋ ਗਏ, ਜਾਣਦੇ ਬੁੱਝਦੇ ਵੀ ਸਭ ਕੁਝ ਸਮਝ ਆਉਂਦਾ ਵੀ ਹੈ, ਪਰ ਫਿਰ ਵੀ ਉੱਧਰ ਤੁਰਦੇ ਨਹੀਂ, ਇਸ ਕਰਕੇ ਅਗਿਆਨ ਹੈ। ਯਾਦ ਰੱਖਿਓ ਇੱਕ ਗਿਣਤੀ ਨਹੀਂ ਗੁਰੂ ਪਾਤਸ਼ਾਹ ਕਹਿੰਦੇ ਕਈ ਕਰੋੜਾਂ ਇੱਕ ਕਰੋੜ ਨਹੀਂ ਕਈ ਕਰੋੜ ਕਈ ਕੋਟ ਅੰਧ ਅਗਿਆਨੀ ਅੰਧੇ ਨੇ ਔਰ ਅਗਿਆਨੀ ਹਨ ਉਹਨਾਂ ਕੋਲੇ ਗਿਆਨ ਤੇ ਵੈਰਾਗ ਰੂਪੀ ਨੇਤਰ ਨਹੀਂ ਹਨ
ਕਈ ਕੋਟ ਕਿਰਪਨ ਕਠੋਰ
ਕਈ ਕਰੋੜਾਂ ਹੀ ਐਸੇ ਨੇ ਜਿਹੜੇ ਸੂਮ ਹਨ ਜੋੜ ਕੇ ਰੱਖਦੇ ਨੇ ਤਨ ਜਮ੍ਹਾਂ ਕਰ ਲੈਂਦੇ ਨੇ ਬਾਣੀ ਵਿੱਚ ਐਸਾ ਜ਼ਿਕਰ ਆਇਆ ਹੈ ਕਿ ਸੁਮੈ ਧਨ ਰੱਖਣ ਕਦੀਆ ਮੁਗਧ ਕਹਿ ਧਨ ਮੇਰਾ ਇੰਨਾ ਮੂਰਖ ਹੈ ਨਿਰੰਕਾਰ ਨੇ ਸੰਭਾਲਣ ਲਈ ਦਿੱਤਾ ਹੈ ਕਹਿੰਦਾ ਮੇਰਾ ਹੈ ਜਮ ਕਾ ਡੰਡ ਮੂੰਡ ਮੈਂ ਲਾਗੈ ਖਿਨ ਮੈਂ ਕਰਾ ਨਵੇਰਾ ਮੂੰਡ ਹੁੰਦਾ ਸਿਰ ਜਦੋਂ ਜਮਾਂ ਦਾ ਡੰਡਾ ਸਿਰ ਚ ਵੱਜਦਾ ਨਾ ਫਿਰ ਇਹਨੂੰ ਖਿਆਲ ਆਉਂਦਾ ਕਿ ਹੈ ਮੈਂ ਤਾਂ ਐਵੇਂ ਹੀ ਜੋੜਦਾ ਰਿਹਾ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਕਹਿੰਦੇ ਕਈ ਖੋਟ ਕਿਰਪਨ ਸੂਮ ਨੇ ਔਰ ਕਠੋਰ ਕਰੜੇ ਸਖ਼ਤ ਹਿਰਦੇ ਵਾਲੇ ਪੱਥਰ ਦਿਲ ਜਿਨ੍ਹਾਂ ਨੂੰ ਕਿਹਾ ਜਾਂਦਾ ਇੱਕ ਪੈਸਾ ਖਰਚਣ ਲਈ ਤਿਆਰ ਨਹੀਂ ਕਹਿੰਦੇ ਚਮੜੀ ਤਾਂ ਜਾਏ ਪਰ ਦਮੜੀ ਨਾ ਜਾਏ ਐਸੇ ਲੋਕ ਕਈ ਕਰੋੜਾਂ ਹੀ ਐਸੇ ਜਿਹੜੇ ਕਿਰਪਨ ਕਠੋਰ ਸੂਮ ਨੇ ਔਰ ਕਠੋਰ ਹਿਰਦੇ ਵਾਲੇ ਨੇ ਅਗਲੀ ਪੰਕਤੀ ਚ ਕਹਿੰਦੇ ਹਨ
ਕਈ ਕੋਟ ਅਪਿਗ ਆਤਮ ਨੇ ਕੋਰ
ਕਈ ਕਰੋੜਾਂ ਐਸੇ ਨੇ ਜਿਨ੍ਹਾਂ ਦਾ ਮਨ ਈਸ਼ਵਰ ਵਿੱਚ ਭਿੱਜਦਾ ਨਹੀਂ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਅੰਦਰੋਂ ਨਿਕੋਰ ਕੋਰੇ ਨੇ ਜਿਵੇਂ ਕੋਰੇ ਕੱਪੜੇ ਨੂੰ ਤੁਸੀਂ ਪਾਣੀ 'ਚ ਪਾ ਦਿਓ ਨਾ ਰੰਗ ਵਿੱਚ ਪਾ ਦਿਓ ਤਾਂ ਛੇਤੀ ਭਿੱਜਦਾ ਨਹੀਂ ਹੈ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦਾ ਆਪਣਾ ਆਪ ਐਸਾ ਕੋਰਾ ਹੈ ਕਿ ਉਹ ਈਸ਼ਵਰ ਵਿੱਚ ਭਿੱਜਦੇ ਨਹੀਂ ਹਨ
ਕਈ ਕੋਟ ਪਰ ਦਰਬ ਕੋ ਹਿਰਹੇ
ਕਈ ਕਰੋੜਾਂ ਲੋਕ ਐਸੇ ਨੇ ਜਿਹੜੇ ਚੋਰੀਆਂ ਕਰਦੇ ਨੇ ਪਰਾਈਆਂ ਚੀਜ਼ਾਂ ਚੁੱਕ ਲੈਂਦੇ ਨੇ ਬਾਣੀ 'ਚ ਐਸੇ ਬਚਨ ਆਇਆ ਹੈ ਯਾਦ ਰੱਖਿਓ ਚੋਰ ਤਾਂ ਚੋਰੀ ਕਰਕੇ ਲੈ ਆਉਂਦਾ ਹੈ ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਐਸੇ ਬਚਨ ਕਹੇ ਨੇ ਕਿ ਹੱਟ ਪੱਟਣ ਬਿਜ ਮੰਦਰ ਪੰਨਾ ਕਰ ਚੋਰੀ ਘਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੀਂ ਨਾ ਜਾਣ ਲਿਖਾਉਗਣ ਮੇਰੇ ਕਈ ਕਰੋੜਾਂ ਐਸੇ ਨੇ ਜਿਹੜੇ ਪਰਾਈਆਂ ਚੀਜ਼ਾਂ ਨੂੰ ਚੁਰਾ ਲੈਂਦੇ ਹਨ
ਕਈ ਕੋਟ ਪਰ ਦੁੱਖ ਨਾ ਕਰੇ
ਕਈ ਕਰੋੜਾਂ ਲੋਕ ਐਸੇ ਨੇ ਜਿਹੜੇ ਪਰਾਇਆਂ ਵਿੱਚ ਦੂਸਰਿਆਂ ਵਿੱਚ ਦੁੱਖ ਨਾ ਦੋਸ਼ ਰੋਪਣ ਕਰਦੇ ਨੇ ਉਹਨੂੰ ਦੂਸਰੇ ਨੂੰ ਗੁਨਾਹਗਾਰ ਸਾਬਤ ਕਰਦੇ ਨੇ ਆਪਣੇ ਆਪ ਨੂੰ ਠੀਕ ਕਹਿੰਦੇ ਨੇ ਬਾਣੀ ਨੇ ਐਸਾ ਪ੍ਰਮਾਣ ਦਿੱਤਾ ਹੈ ਆਪ ਉਸ ਕੋ ਦੀਰਘ ਕਰ ਜਾਣਾ ਔਰ ਕੋ ਲਗ ਮਾਤ ਦੂਜੇ ਨੂੰ ਲਗਾ ਮਾਤਰਾ ਸਮਝਦੇ ਨੇ ਆਪਣੇ ਆਪ ਨੂੰ ਪੂਰਾ ਅੱਖਰ ਸਮਝਦੇ ਨੇ ਆਪਸ ਕੋ ਦੀਰਘ ਕਰ ਜਾਣਾ ਔਰ ਕੋ ਲਗ ਮਾਤ ਗੁਰਦੇਵ ਜੀ ਕਹਿੰਦੇ ਮਨਸਾ ਬਾਚਾ ਕਰਮ ਨਾ ਤੇ ਦੇਖੇ ਦੋਜਕ ਜਾਤ ਮਨ ਕਰਕੇ ਪਾਪ ਕਰਨ ਵਾਲੇ ਬਚਨਾ ਕਰਕੇ ਪਾਪ ਕਰਨ ਵਾਲੇ ਕਰਮਾ ਕਰਕੇ ਪਾਪ ਕਰਨ ਵਾਲੇ ਐਸੇ ਲੋਕਾਂ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਨਰਕ ਜਾਂਦਿਆਂ ਦੇਖਿਆ ਹੈ ਔਰ ਗੁਰਦੇਵ ਜੀ ਕਹਿੰਦੇ ਕਈ ਕੋਟ ਪਰ ਦੁੱਖ ਨਾ ਕਰੇ ਪਰਾਇਆਂ ਵਿੱਚ ਦੂਸਰਿਆਂ ਵਿੱਚ ਦੋਸ਼ ਆਰੋਪਣ ਕਰਦੇ ਹਨ
ਕਈ ਕੋਟ ਮਾਇਆ ਸਰਮ ਮਾਹੇ
ਕਈ ਕਰੋੜਾਂ ਐਸੇ ਨੇ ਜਿਹੜੇ ਮਾਇਆ ਨੂੰ ਸਰਮ ਇਕੱਠਿਆਂ ਕਰਨ ਲਈ ਸਰਮ ਮਿਹਨਤ ਕਰਦੇ ਹਨ
ਕਈ ਕੋਟ ਪਰਦੇਸ ਪਰਮਾਹੇ
ਕਈ ਕਰੋੜਾਂ ਲੋਕ ਐਸੇ ਨੇ ਜਿਹੜੇ ਪਰਦੇਸਾਂ ਵਿੱਚ ਭਰਮਣ ਕਰ ਰਹੇ ਫਿਰ ਰਹੇ ਹਨ
ਜਿਤ ਜਿਤ ਲਾਵਹੋ ਤਿਤ ਤਿਤ ਲੱਗਣਾ
ਨਿਰੰਕਾਰ ਜਿੱਥੇ ਜਿੱਥੇ ਤੂੰ ਜੀਵਨ ਲਾਉਂਦਾ ਹੈ ਉੱਥੇ ਉੱਥੇ ਹੀ ਇਹ ਲੱਗਣਾ ਕਰਦੇ ਹਨ
ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
ਉਸ ਕਰਤੇ ਦੀ ਰਚਨਾ ਨੂੰ ਉਹ ਕਰਤਾ ਆਪ ਹੀ ਜਾਣਦਾ ਹੈ ਸਤਿਗੁਰੂ ਜੀ ਕਹਿ ਰਹੇ ਹਨ ਭਾਈ
ਕਈ ਕੋਟ ਸਿੱਧ ਜਤੀ ਜੋਗੀ
ਕਈ ਕਰੋੜਾਂ ਹੀ ਸਿੱਧ ਲੋਕ ਹਨ ਕਈ ਕਰੋੜਾਂ ਹੀ ਜਪ ਦੇ ਧਾਰਨ ਵਾਲੇ ਜਤੀ ਹਨ ਕਈ ਕਰੋੜਾਂ ਹੀ ਜੋਗੀ ਲੋਕ ਈਸ਼ਵਰ ਨਾਲ ਜੁੜੇ ਹੋਏ ਹਨ
ਕਈ ਕੋਟ ਰਾਜੇ ਰਸ ਭੋਗੀ
ਕਈ ਕਰੋੜਾਂ ਹੀ ਰਾਜੇ ਨੇ ਅਤੇ ਰਸਾਂ ਨੂੰ ਭੋਗਣ ਵਾਲੇ ਹਨ ਸਤਿਗੁਰੂ ਜੀ ਕਹਿੰਦੇ ਹਨ
ਕਈ ਕੋਟ ਪੰਖੀ ਸਰਪ ਉਪਾਏ
ਕਈ ਕਰੋੜਾਂ ਹੀ ਉਸ ਈਸ਼ਵਰ ਨੇ ਪੰਛੀ ਪੈਦਾ ਕੀਤੇ ਕਈ ਕਰੋੜਾਂ ਹੀ ਸਰਪ ਪੈਦਾ ਕੀਤੇ ਉਹਨਾਂ ਪੰਛੀਆਂ ਦੀ ਜਾਤੀਆਂ ਦੀ ਗਿਣਤੀ ਨਹੀਂ ਹੈ ਸੱਪਾਂ ਦੀਆਂ ਜਾਤੀਆਂ ਦੀ ਕੋਈ ਗਿਣਤੀ ਨਹੀਂ ਕਈ ਕਰੋੜਾਂ ਹੀ ਉਸ ਪਰਮੇਸ਼ਵਰ ਨੇ ਉਪਾਏ ਪੈਦਾ ਕੀਤੇ
ਕਈ ਕੋਟ ਪਾਥਰ ਬਿਰਖ ਨਿਪ ਜਾਏ
ਕਈ ਕਰੋੜਾਂ ਹੀ ਉਸ ਈਸ਼ਵਰ ਨੇ ਪੱਥਰ ਤੇ ਦਰਖਤ ਨਿਪ ਜਾਏ ਆਪਣੇ ਆਪ ਪੈਦਾ ਕੀਤੇ ਉਹਨਾਂ ਨੂੰ ਵਧਾਇਆ
ਕਈ ਕੋਟ ਪਵਨ ਪਾਣੀ ਵੈਸੰਤਰ,
ਕਈ ਕਰੋੜ ਤਰ੍ਹਾਂ ਦੀ ਹਵਾ ਹੈ, ਕਈ ਕਰੋੜ ਤਰ੍ਹਾਂ ਦਾ ਪਾਣੀ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਕਈ ਕਰੋੜ ਤਰ੍ਹਾਂ ਦੀ ਅੱਗ ਹੈ, ਪਵਨ ਪਾਣੀ ਵੈਸੰਤਰ, ਇਹ ਵੀ ਕਈ ਕਰੋੜ ਤਰ੍ਹਾਂ ਦੇ ਹਨ।
ਕਈ ਕੋਟ ਦੇਸ਼ ਭੂ ਮੰਡਲ,
ਕਈ ਕਰੋੜਾਂ ਹੀ ਦੇਸ਼ ਨੇ, ਕਈ ਕਰੋੜਾਂ ਹੀ ਧਰਤੀਆਂ ਨੇ, ਪਰ ਧਰਤੀ ਦੇ ਮੰਡਲ ਹਨ।
ਕਈ ਕੋਟ ਸਸੀਰ ਸੂਰ ਨਖਿਅਤਰ,
ਕਈ ਕਰੋੜ ਸਸੀ ਔਰ ਸੂਰ ਨਖਿਅਤਰ, ਸੱਸ ਹੁੰਦਾ ਚੰਦਰਮਾ ਔਰ ਸੂਰਜ, ਸੂਰ ਸੂਰਜ, ਨਖਿਅਤਰ ਤਾਰੇ ਗ੍ਰਹਿ, ਇਹ ਉਸ ਈਸ਼ਵਰ ਨੇ ਕਈ ਕਰੋੜਾਂ ਹੀ ਪੈਦਾ ਕੀਤੇ।
ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ,
ਕਈ ਕਰੋੜਾਂ ਉਸਨੇ ਦੇਵਤੇ ਪੈਦਾ ਕੀਤੇ, ਕਈ ਕਰੋੜਾਂ ਦਾਨਵ ਰਾਕਸ਼ਸ ਪੈਦਾ ਕੀਤੇ, ਕਈ ਕਰੋੜਾਂ ਇੰਦਰ ਜਿਨ੍ਹਾਂ ਦੇ ਸਿਰ ਤੇ ਛਤਰ ਝੂਲਦਾ ਸੀ ਉਸਨੇ ਪੈਦਾ ਕੀਤੇ।
ਸਗਲ ਸਮੱਗਰੀ ਆਪਣੇ ਸੂਤ ਧਾਰ,
ਸਾਰੀ ਸਮੱਗਰੀ ਸਾਰੀ ਸ੍ਰਿਸ਼ਟੀ ਨੂੰ ਉਸਨੇ ਆਪਣੇ ਸਤਾ ਰੂਪੀ ਸੂਤ ਵਿੱਚ ਧਾਰਨ ਕਰਕੇ ਰੱਖਿਆ ਹੈ।
ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ,
ਜਿਸ ਜਿਸ ਨੂੰ ਉਹ ਭਾਵੈ ਚਾਹੁੰਦਾ ਹੈ, ਜੋ ਉਸ ਨੂੰ ਪਾ ਜਾਂਦਾ ਚੰਗਾ ਲੱਗਦਾ ਹੈ, ਤਿਸ ਤਿਸ ਨਿਸਤਾਰ, ਉਸੇ ਉਸੇ ਜੀਵ ਦਾ ਉਹ ਨਿਸਤਾਰਾ ਕਰ ਦਿੰਦਾ ਹੈ।
ਕਈ ਕੋਟ ਰਾਜਸ ਤਾਮਸ ਸਾਤਕ,
ਇਹ ਰਜੋ ਤਮਸ ਸਤੋ ਗੁਣ, ਇਹ ਤਿੰਨ ਗੁਣ ਨੇ। ਕਈ ਕਰੋੜਾਂ ਐਸੇ ਜੀਵ ਨੇ ਜਿਹੜੇ ਰਜੋ ਗੁਣੀ ਨੇ, ਕਈ ਕਰੋੜਾਂ ਐਸੇ ਨੇ ਜਿਹੜੇ ਤਮੋ ਗੁਣੀ ਹਨ, ਕਈ ਕਰੋੜਾਂ ਐਸੇ ਨੇ ਜਿਹੜੇ ਸਤੋ ਗੁਣੀ ਉਸ ਈਸ਼ਵਰ ਨੇ ਪੈਦਾ ਕੀਤੇ।
ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸਾਸਤ,
ਗੁਰੂ ਪਾਤਸ਼ਾਹ ਕਹਿੰਦੇ ਕਈ ਕਰੋੜਾਂ ਹੀ ਵੇਦ ਨੇ, ਕਈ ਕਰੋੜਾਂ ਹੀ ਪੁਰਾਣ ਨੇ, ਕਈ ਕਰੋੜਾਂ ਹੀ ਸਿਮਰਤੀਆਂ ਤੇ ਸ਼ਾਸਤਰ ਨੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ।
ਕਈ ਕੋਟ ਕੀਏ ਰਤਨ ਸਮੁੰਦਰ,
ਕਈ ਕਰੋੜਾਂ ਹੀ ਉਹਨੇ ਹੀਰਿਆਂ ਦੇ ਸਮੁੰਦਰ, ਰਤਨਾਂ ਦੇ ਸਮੁੰਦਰ ਪੈਦਾ ਕੀਤੇ।
ਕਈ ਕੋਟ ਨਾਨਾ ਪ੍ਰਕਾਰ ਜੰਤ,
ਕਈ ਕਰੋੜਾਂ ਹੀ ਉਹਨੇ ਨਾਨਾ ਤਰ੍ਹਾਂ ਦੇ, ਵੱਖ ਵੱਖ ਤਰ੍ਹਾਂ ਦੇ, ਵੱਖ ਵੱਖ ਪ੍ਰਕਾਰ ਦੇ ਜੰਤ ਜੀਵ ਉਸਨੇ ਪੈਦਾ ਕੀਤੇ। ਸਤਿਗੁਰੂ ਜੀ ਕਹਿੰਦੇ ਹਨ
ਕਈ ਕੋਟ ਕੀਏ ਚਿਰ ਜੀਏ,
ਉਹਨਾਂ ਵਿੱਚੋਂ ਕਈ ਕਰੋੜਾਂ ਨੂੰ ਐਸੇ ਬੜਾ ਲੰਬਾ ਸਮਾਂ ਜੀਵਨ ਦੇ ਕੇ ਉਹਨਾਂ ਨੂੰ ਚਿਰ ਜੀਵੀ ਬਣਾ ਦਿੱਤਾ।
ਕਈ ਕੋਟ ਗਿਰੀ ਮੇਰ ਸਵਰਨ ਥੀਵੇ,
ਕਈ ਉਸਨੇ ਕਈ ਕਰੋੜਾਂ ਪਹਾੜ ਪੈਦਾ ਕੀਤੇ, ਕਈ ਕਰੋੜਾਂ ਸੁਮੇਰ ਪਰਬਤ ਸੋਨੇ ਦੇ ਪਹਾੜ ਉਸਨੇ ਪੈਦਾ ਕੀਤੇ ਉਸ ਤੋਂ ਹੋਏ।
ਕਈ ਕੋਟ ਜਖ ਕਿਨਰ ਪੇ ਸਾਤ,
ਕਈ ਕਰੋੜਾਂ ਜਖ ਪੈਦਾ ਕੀਤੇ ਤੇ ਕਈ ਕਰੋੜਾਂ ਕਿਨਰ, ਹਾਹਾ ਹੂਹੂ ਆਦਕ ਤੇ ਸਾਚ ਪੁੱਤਾਂ ਦੀ ਜੂਨੀ ਹੈ, ਇਹ ਉਸਨੇ ਪੈਦਾ ਕੀਤੇ। ਸਤਿਗੁਰੂ ਜੀ ਕਹਿੰਦੇ ਹਨ
ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ,
ਕਈ ਕਰੋੜਾਂ ਹੀ ਉਸਨੇ ਭੂਤ ਪੈਦਾ ਕੀਤੇ ਤੇ ਕਈ ਕਰੋੜਾਂ ਹੀ ਪ੍ਰੇਤ ਸੂਕਰ ਸੂਰ ਮਿਰਗਾਚ ਮਿਰਗ ਆਦਿ ਨੂੰ ਅਚਵ ਕਰਨ ਵਾਲੇ ਖਾਣ ਵਾਲੇ ਸ਼ੇਰ ਤਾੜਕ ਜਾਨਵਰ ਉਸਨੇ ਪੈਦਾ ਕੀਤੇ।
ਸਭ ਤੇ ਨੇੜੇ ਸਭ ਹੂੰ ਤੇ ਦੂਰ,
ਉਹ ਸਾਰੇ ਜੀਵਾਂ ਦੇ ਨੇੜੇ ਵਸਦਾ ਹੈ ਤੇ ਸਾਰਿਆਂ ਤੋਂ ਦੂਰ ਵਸਦਾ ਹੈ। ਅਗਿਆਨੀਆਂ ਤੋਂ ਦੂਰ ਹੈ, ਗਿਆਨੀਆਂ ਦੇ ਨੇੜੇ ਹੈ। ਜਿਸ ਨੇ ਜਾਣ ਲਿਆ ਉਸ ਦੇ ਨੇੜੇ ਹੈ, ਜਿਸ ਨੇ ਨਹੀਂ ਜਾਣਿਆ ਉਸ ਤੋਂ ਦੂਰ ਹੈ। ਧਰਮਗੁਰੂ ਪਾਤਸ਼ਾਹ ਜੀ ਕਹਿੰਦੇ ਸਭ ਤੇ ਨੇੜੇ ਸਭ ਹੂੰ ਤੇ ਦੂਰ, ਰਵਿਦਾਸ ਜੀ ਨੇ ਜਾਣ ਲਿਆ, ਉਹ ਕਹਿੰਦੇ ਨੇ ਹੱਥ ਪੈ ਨੇੜਾ ਹੈ, ਅਸੀਂ ਜਾਣਿਆ ਨਹੀਂ, ਅਸੀਂ ਕਹਿੰਦੇ ਦੂਰ ਹੈ, ਉਹਨੂੰ ਖੋਜਣਾ ਹੈ। ਯਾਦ ਰੱਖਿਓ, ਖੋਜੀ ਤਾਂ ਉਹ ਚੀਜ਼ ਜਾਂਦੀ ਜਿਹੜੀ ਗੁਆਚ ਜਾਏ, ਉਹ ਗੁਆਚਿਆ ਨਹੀਂ ਹੈ, ਗੁਆਚਿਆ ਅਸੀਂ ਹਾਂ। ਪਹਿਲਾਂ ਆਪਣੇ ਆਪ ਨੂੰ ਖੋਜੋ ਕਿੱਥੇ ਖੜੇ ਹੋ, ਫਿਰ ਉਸ ਵੱਲ ਰਸਤਾ ਢੂੰਡੋ ਕਿਹੜਾ ਰਸਤਾ ਜਿੱਥੇ ਮੈਂ ਜਾਣਾ ਹੈ। ਪਹਿਲਾਂ ਆਪਣੇ ਆਪ ਨੂੰ ਲੱਭੋ, ਗੁਆਚਿਆ ਅਸੀਂ ਹਾਂ, ਉਹ ਨਹੀਂ ਗੁਆਚਿਆ, ਉਹ ਤਾਂ ਆਪੇ ਗਈ ਜਾਂਦੇ, ਜਾਂ ਤਰ ਦੇਖਾਂ ਤਾਂ ਤਰ ਮੌਜੂਦ, ਆਪੇ ਕਹੀ ਜਾਂਦੇ ਜਲ ਥਲ ਮਈ ਵੱਲ ਪੂਰਿਆ ਰਵਿਆ ਵਿੱਚ ਵਣਾ, ਉਹ ਤਾਂ ਗੁਆਚਿਆ ਨਹੀਂ, ਅਸੀਂ ਗੁਆਚੇ ਹਾਂ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਸਭ ਤੇ ਨੇੜੇ ਸਭ ਹੂੰ ਤੇ ਦੂਰ, ਸਾਰਿਆਂ ਤੋਂ ਨੇੜੇ ਹੈ, ਸਾਰਿਆਂ ਤੋਂ ਦੂਰ ਵੀ ਹੈ। ਅਗਿਆਨਤਾ ਕਰਕੇ ਦੂਰ ਹੈ, ਗਿਆਨ ਕਰਕੇ ਨੇੜੇ ਹੈ। ਅਖੀਰਲੀ ਪੰਕਤੀ 'ਚ ਕਹਿੰਦੇ ਹਨ
नानक आप अलिप्त रहया परपूर।
गुरु पातशाह जी कहने आप ओ जीवा तो अलिप्त है, लपायमान नहीं है जीवा विच, पर सारी जगह से भरपूर परिपूर्ण हो रहा है, जले जले विच व्यापक हो रहा है। इतने समाप्ति है। गुरु पातशाह कृपा कर पवित्र बाणी का उपदेश साडे सारे दे हिरदे च बस जाए, जिस नाल साडा मनुखा जन्म सफल हो सके। गुरबाणी दे विचार करदे होई भुल्लां गुरु के दर दा कूकर जान के, सतसंगत अपने दर दा भिखारी जान के माफ कर देनिया, बचन उपदेश गुरु का जान के हिरदे च वसाउणा, ताकि दास दाते आप जी सारिआं दा जो गुरु की हजूरी विच गुजारिया समय है वह लिखे विच पै सके, जिस नाल असी हो जाइए ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਈ ਕੋਟ ਜਖ ਕਿਨਰ ਪਿਸਾਚ, ਕਈ ਕੋਟ ਪੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇੜੇ ਸਭ ਹੂੰ ਤੇ ਦੂਰ, ਨਾਨਕ ਆਪ ਲਿਪਤ ਰਹਿਆ ਭਰਪੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।